श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है माणक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर धार एक ओंकारा सतगुरु ते प्रसाद सच होए वाहिगुरु जी की फतेह विघ्न विनाशन सोए जजन भजन मम खालसा खालस पूज बजोग दास गोबिंद फतेह खालसा दर्श परस मिट सोग आत्म रस जे जान ही सोह खालस देव प्रभ मह मोह मह तास मह रंचक नाहिन भेव कहां बुद्ध प्रभ तुच्छ हमारी बरन सके महमा जो तिहारी अमना सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी
सतनाम श्री वाहे गुरु साहिब जी तो छिड़वाल इम करी सलाहो बिन पूछे राजे लुट सिंह खाहो जिन होती न देखी सिंगन तलड़ाई पोच पोच बरशी ते कहें चमकाई तो छिड़वाड़ इम करी सलाहो
वाहे गुरु जी का खालसा वाहे गुरु जी की फतेह भगत बच्छल दीन दयाल गरीब निवाज सतगुरु धन धन श्री गुरु नानक देव साहिब जी महाराज पंथ दे वाले अमृत के दाते साहब कमाल फौजा दे मालक धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चावर छतर सिंघासन तख्त दे मालक जुगो जुग अटल बाणी के बोहित धन धन श्री गुरु ग्रंथ साहिब जी महाराज गुरु दरबार अंदर जुड़ बैठे सतगुरु जी दी साजे निवाजे गुरु खालसा गुरु रूप गुरु प्यारी गुरु सवारी साध संगत जियो आप जी कर्मा वाले हो जो श्री गुरु अर्जन देव महाराज जी दे पावन पवित्र दरबार विखे धन धन श्री गुरु ग्रंथ साहिब महाराज जी दे दर्शन करके निहाल हो रहे हो सच्चे पातशाह जी ने बेंती कृपा कीती है जो गुरु घर दा नित दा नेम है शाम दे समय संध्या दे समय दीवान सजने ਉਹ ਸਤਿਗੁਰੂ ਜੀ ਦੇ ਸੁੰਦਰ ਦਰਬਾਰ ਦੀਵਾਨ ਸੱਜ ਰਹੇ ਹੈ ਆਪ ਸੰਗਤਾਂ ਨੇ ਗੁਰੂ ਜੀ ਕੀ ਧੁਰ ਕੀ ਬਾਣੀ ਸੱਚ ਕੀ ਬਾਣੀ ਸਰਵਣ ਕੀਤੀ ਹੈ ਮਹਾਰਾਜ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਆਪ ਸੰਗਤਾਂ ਨੂੰ ਸਰਵਣ ਕਰਾ ਕੇ ਨਿਹਾਲ ਕੀਤਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੀ ਆਪਾਂ ਗੁਰੂ ਖਾਲਸੇ ਦੀ ਕਥਾ ਸਰਵਣ ਕਰ ਰਹੇ ਹਾਂ ਉਸਦਾ ਸਮਾਂ ਹੋਇਆ ਹੈ ਜਿਵੇਂ ਕਿ ਮਿਸਲਾਂ ਦੇ ਸਰਦਾਰ ਆਪੋ ਆਪਣੇ ਇਲਾਕੇ ਮੱਲਣ ਲੱਗ ਪਏ ਸੀ। ਸਾਰੇ ਆਪੋ ਆਪਣੇ ਇਲਾਕਿਆਂ 'ਤੇ ਐਂ ਤਿਆਰ ਬਰ ਤਿਆਰ ਕੈਮ ਸਨ। ਜਿਹੜੇ ਸਰਦਾਰ ਬਘੇਲ ਸਿੰਘ ਹੋਣੀ ਕਰੋੜ ਸਿੰਘੀਆ ਮਿਸਲ ਦੇ ਸਰਦਾਰ ਅਨੰਦਪੁਰ ਸਾਹਿਬ ਤੋਂ ਲੈ ਕੇ ਘਨੌਰ ਕਾਠਗੜ੍ਹ ਜਿਹੜੇ ਪਟਿਆਲੇ ਦੀ ਰਿਆਸਤ ਨਾਲ ਕੁਝ ਇਲਾਕੇ ਲੱਗਦੇ ਸੀ ਉਹ ਇਹਨਾਂ ਦੇ ਕਬਜ਼ੇ ਵਿੱਚ ਸਨ। ਮਹਾਰਾਜਾ ਪਟਿਆਲਾ ਸਰਦਾਰ ਆਲਾ ਸਿੰਘ ਉਹਨਾਂ ਦਾ ਜੋ ਪੋਤਰਾ ਸੀ ਅੱਗੇ ਸਰਦਾਰ ਅਮਰ ਸਿੰਘ ਮਹਾਰਾਜਾ ਪਟਿਆਲਾ ਉਹਨੇ ਆਪਣੀ ਮਨ ਮਰਜ਼ੀ ਨਾਲ ਜਾਂ ਕੁਝ ਇਲਾਕੇ ਮੰਨ ਲਏ। ਜਿਹੜਾ ਭੁੰਨੀ ਲੱਲੜੂ ਇਸ ਤਰ੍ਹਾਂ ਮੁੱਲਾਂਪੁਰ ਮਣੀ ਮਾਜਰਾ ਜਿਹੜੇ ਕਰੋੜ ਸਿੰਘੀਆ ਮਿਸਲ ਦੇ ਕਬਜ਼ੇ ਵਿੱਚ ਇਲਾਕੇ ਸੀ ਅਮਰ ਸਿੰਘ ਨੇ ਉਹਨਾਂ 'ਤੇ ਕਬਜ਼ਾ ਕਰ ਲਿਆ। ਸਰਦਾਰ ਬਘੇਲ ਸਿੰਘ ਨੇ ਬਥੇਰਾ ਸਮਝਾਇਆ ਵੀ ਇਵੇਂ ਨਹੀਂ ਕਰੀਦਾ, ਮਿਲ ਜੁਲ ਕੇ ਰਹੀਦਾ ਹੈ, ਤੂੰ ਵੀ ਗੁਰੂ ਕਾ ਸਿੱਖ ਹੈ, ਅਸੀਂ ਵੀ ਸਿੱਖ ਹਾਂ ਅਤੇ ਇਲਾਕੇ ਦੇ ਆਪੋ ਆਪਣੇ ਮੱਲੇ ਹੀ ਹੋਏ ਆ, ਕਾਹਨੂੰ ਦੂਜੇ ਦਾ ਇਲਾਕਾ ਮੱਲਣਾ ਹੈ। ਪਰ ਇਹ ਸਮਝਿਆ ਨਹੀਂ, ਸਗੋਂ ਆ ਬਿਲਪੁਰ ਇਹ 'ਤੇ ਵੀ ਕਬਜ਼ਾ ਕਰ ਲਿਆ। ਸਰਦਾਰ ਬਘੇਲ ਸਿੰਘ ਹੁਣ ਬੜਾ ਗੁੱਸਾ ਆਇਆ ਵੀ ਇਹ ਅਪ੍ਰੇਮਣਾ ਕਿਹਾ ਤਾਂ ਮੰਨਿਆ ਨਹੀਂ ਹੈ, ਇਹਨੂੰ ਫਿਰ ਖਾਲਸੇ ਨੇ ਹੱਥ ਦਿਖਾਉਣੇ ਚਾਹੀਦੇ। ਇਹਦੇ ਦੁਆਲੇ ਹੋਣ ਲਈ ਫਿਰ ਫੌਜ ਇਕੱਠੀ ਕੀਤੀ ਆਪਣੀ। ਇੱਧਰੋਂ ਮਹਾਰਾਜਾ ਜਿਹੜਾ ਅਮਰ ਸਿੰਘ ਸੀ ਉਹਨੇ ਵੀ ਤਿਆਰੀ ਪੂਰੀ ਕਰ ਲਈ, ਆਪਣੇ ਸਾਲੇ ਹੋਰ ਇਸੇ ਤਰ੍ਹਾਂ ਫੂਲ ਵੰਸ਼ ਦੇ ਆਪਣੇ ਵੱਡ ਵਡੇਰੇ ਆਪਣੀ ਰਿਆਸਤ ਦੇ ਰਾਜੇ ਸੱਦ ਲਏ। ਭਾਈ ਕੇ ਭਾਈ ਭਗਤੂ ਵੰਸ਼ੀ ਮੁਦਕੀ ਦਾ ਰਾਜਾ, ਨਾਨ ਦਾ ਰਾਜਾ, ਆਪਣੇ ਸਾਲੇ ਸੰਬੰਧੀ ਸਾਰੇ ਸੱਦ ਲਏ। ਸਿੰਘਪੁਰੀਏ ਮਿਸਲ ਦੇ ਸਰਦਾਰ ਨਵਾਬ ਕਪੂਰ ਸਿੰਘ ਦੇ ਅੰਸ ਵੰਸ਼ ਦੇ ਉਹ ਵੀ ਆ ਗਏ। ਹੋਰ ਜਿਹੜੇ ਵਾਧੂ ਖਾਣ ਖੱਟਣ ਵਾਲੇ ਲਟੇਰੇ ਲੋਕ ਜਾਂ ਛੇੜਾਂ ਦੀਆਂ ਛੇੜਨ ਵਾਲੇ ਇਹ ਸਾਰੇ ਆ ਇਕੱਠੇ ਹੋਏ ਰਾਜੇ ਅਮਰ ਸਿੰਘ ਦੀ ਮਦਦ ਵਾਸਤੇ। ਸਰਦਾਰ ਬਘੇਲ ਸਿੰਘ ਇਹਨਾਂ ਕੋਈ ਬਹੁਤੀ ਫੌਜ ਨਹੀਂ ਸੀ, ਅਮਰ ਸਿੰਘ ਨੇ ਆਪਣੇ ਸਿਪਾਹੀ ਭੇਜੇ ਸੀ ਗੁਪਤ ਰੂਪ ਵਿੱਚ ਵੀ ਪਤਾ ਕਰਕੇ ਆਓ ਕਿੰਨੇ ਕੁ ਸਿੰਘਾਂ ਦੇ ਮਗਰ। ਪਰ ਭਾਈ ਬਘੇਲ ਸਿੰਘ ਨੇ ਆਪ ਹੀ ਕਿਹਾ ਹੈ ਵੀ ਹਲਕਾਰਿਆਂ ਨੂੰ ਵੀ ਆ ਸਾਡੇ 4000 ਬੰਦੂਕਚੀ ਹੈ ਅਤੇ ਹੋਰ ਜਿਹੜੇ ਨਾਗੜ ਬੂੰਦੀ ਲੁੱਟ ਲੁਟਾਉਣ ਵਾਲਿਆਂ ਦੇ ਪਤਾ ਨਹੀਂ ਵੀ ਕਿੰਨੇ ਆ ਕੇ ਮਿਲ ਜਾਣ, ਅਤੇ 1000 ਜਿਹੜੇ ਹੋਰ ਮਿਸਲਾਂ ਦੇ ਆ ਕੇ ਇਕੱਠੇ ਹੋਏ, ਇਸ ਤਰ੍ਹਾਂ ਸਾਡੀ 5000 ਫੌਜ ਹੈ ਬੰਦੂਕ ਸੀ। ਰਾਜਾ ਅਮਰ ਸਿੰਘ ਨੂੰ ਦੱਸਿਆ ਤਾਂ ਬੜਾ ਹੰਕਾਰੀ ਹੋ ਗਿਆ ਵੀ ਮੇਰੇ ਕੋਲ ਤਾਂ ਘਾਟਾ ਨਹੀਂ ਫੌਜ ਦਾ, ਮੇਰੇ ਕੋਲ ਤਾਂ ਘੋੜ ਸਵਾਰਾਂ ਦੇ 2 ਜੋੜੇ 12-12 ਹਜ਼ਾਰ ਦੇ ਭਾਵ 24,000 ਘੋੜ ਸਵਾਰ ਹੈ, ਪੈਦਲ ਅਤੇ ਵਹੀਰ ਦਾ ਤਾਂ ਕੋਈ ਪਤਾ ਹੀ ਨਹੀਂ ਹੈ। ਹੰਕਾਰੀ ਜੇ ਬਚਣ ਐਵੇਂ ਕਰਦਾ ਵੀ ਬਘੇਲ ਸਿੰਘ ਕੀ ਮੇਰੇ ਅੱਗੇ ਚੀਜ਼, ਇਹ ਤਾਂ ਮੈਂ ਐਵੇਂ ਦੱਬ ਕੇ ਰੱਖ ਦਿਆਂਗਾ, ਇਹ ਤਾਂ ਕੁਝ ਨਹੀਂ ਹੈ, ਸਾਰਾ ਪੰਥ ਵੀ ਜੇ ਕਿਤੇ ਆ ਜਾਵੇ ਮੇਰੇ ਨਾਲ ਫਾਲ ਲੈਣ ਵਾਸਤੇ ਲੜਾਈ ਲੈਣ ਵਾਸਤੇ ਅਤੇ ਮੈਂ ਸਾਰੇ ਦੱਬ ਕੇ ਰੱਖ ਦਿਆਂਗਾ। ਇਹਦਾ ਵਕੀਲ ਸੀ ਚੈਨ ਸਿੰਘ ਬਘੇਲ ਸਿੰਘ ਸਰਦਾਰ ਜੀ ਕੋ ਰਹਿੰਦਾ, ਉਹਨੇ ਬੰਦੇ ਭੇਜੇ ਵੀ ਅਮਰ ਸਿੰਘ ਐਵੇਂ ਨਾ ਸਿੰਘਾਂ ਨੂੰ ਤੂੰ ਥੋੜ੍ਹੇ ਜਾਣ ਕੇ ਲੜਾਈ ਕਰ ਬੈਠੀ, ਘਾਟਾ ਨਹੀਂ ਤਾਂ ਹੋ ਜੂਗਾ, ਇਹ 1,25,000 ਨਾਲ ਲੜਨ ਵਾਲੇ ਬੜੀਆਂ ਲੜਾਈਆਂ ਲੜਦੇ ਆ ਰਹੇ ਅਤੇ ਤੂੰ ਨਾ ਐਵੇਂ ਲੜ, ਤੇਰੀ ਉਮਰ ਹਲੇ ਇਹੋ ਜਿਹੀ ਨਹੀਂ ਹੈ, ਸਮਝ ਤੋਂ ਕੰਮ ਲੈ। ਪਰ ਅਮਰ ਸਿੰਘ ਵਕੀਲ ਨੂੰ ਕਹਿੰਦਾ ਵੀ ਤੂੰ ਐਵੇਂ ਨਾ ਵੇਲਾ ਖਜਾ, ਇਹ ਵੇਲਾ ਹੈ ਅਤੇ ਮੈਂ ਇਹਦੇ ਚੜ੍ਹਾਈ ਕਰਾਂਗਾ ਹੀ ਕਰਾਂਗਾ। ਆਪਣੇ ਕੁਝ ਵਿੱਚੋਂ ਹੀ ਦਾਨਿਆਂ ਨੂੰ ਪੁੱਛਿਆ ਉਹ ਦਾਨੇ 'ਤੇ ਕੀ ਸੀ, ਉਹਨਾਂ ਦੇ ਸਗੋਈਆਂ ਮੱਝ ਦੀ ਤੇਲ ਪਾ ਦਿੱਤਾ। ਨਹੀਂ ਨਹੀਂ ਆ ਮਾਝੇ ਵੇਲੇ ਕਾਬੂ ਆਏ ਹੈ, ਹੁਣ ਤਾਂ ਖਤਮ ਕਰ ਹੀ ਦੇਣੇ ਹੈ। ਆ ਸਾਡਾ ਵੀ ਰੌਂਦ ਉੱਧਰ ਹੋਇਆ ਹੈ, ਰੋਖ ਹੋਇਆ ਹੈ, ਬੜੀਆਂ ਗੱਲਾਂ ਜੀਆਂ ਬਣਾਉਣ। ਇੱਕ ਵਾਰ ਕਹਿੰਦੇ ਤੂੰ ਆਪਣੀ ਇਜਾਜ਼ਤ ਦੇ ਅਮਰ ਸਿੰਘ, ਬਾਕੀ ਅਸੀਂ ਜਾਣੀ ਤਾਂ ਸਾਡਾ ਕੰਮ ਜਾਣੀ। ਬੜੀਆਂ ਇਹ ਗੱਲਾਂ ਜਿਹੜੀਆਂ ਕਰਦੇ ਹੈ, ਨਾ ਚੁੱਕਣਾ ਦਿੰਦੇ ਆ ਅਮਰ ਸਿੰਘ ਨੂੰ ਵੀ ਅਮਰ ਸਿੰਘ ਇਹ ਜਿਹੜੇ ਮਾਝੇ ਦੇ ਸਿੰਘ ਹੈ, ਇਹ ਲੋਕ ਇਹੋ ਜਿਹੇ ਹੀ ਹੈ, ਇਹਨਾਂ ਦੀ ਨੀਤ ਮਾੜੀ ਹੈ। ਵੀ ਆ ਕਿੰਨੀ ਵਾਰ ਤੁਰਕਾਂ ਨੇ ਇਹਨਾਂ ਨੂੰ ਪਰੇਸ਼ਾਨ ਕੀਤਾ ਹੈ, ਉਦੋਂ ਮਾਝਾ ਛੱਡ ਛੱਡ ਕੇ ਅਤੇ ਇੱਥੇ ਆਉਂਦੇ ਸੀ ਸਾਡੇ ਮਲਵਈਆਂ ਕੋ, ਇੱਥੇ ਆ ਕੇ ਵੱਸਦੇ ਸੀ ਅਤੇ ਰੋਟੀਆਂ ਖਾਂਦੇ ਸਨ। ਅਤੇ ਸਾਡੇ ਵੀ ਮਲਵਈ ਭਰਾ ਚੰਗੇ ਜਿਨ੍ਹਾਂ ਨੇ ਇਹਨਾਂ ਦਾ ਗੁਜ਼ਾਰਾ ਕਰਵਾਇਆ ਹੈ, ਹੁਣ ਇਹਦੇ ਇਹੋ ਜਿਹੇ ਇਹਨਾਂ ਬਾਰੇ ਦੇ ਸਿਆਣੇ ਨੇ ਸੱਚ ਹੀ ਕਿਹਾ ਵੀ ਠੀਕ ਸੁਣੀ ਇਹ ਬਾਤ ਮੀਤ ਮਝੈਲ ਨਾ ਕਿਸੀ ਕੇ, ਮੁੱਖ ਨਿਵਾਤ ਮਨ ਕਾਂਤ ਦਗਾ ਬਾਪਸੋ ਕਰਤ ਹੈ। ਵੀ ਜਿਹੜੇ ਮਾਝੇ ਦੇ ਆ ਨਾ ਇਹਦੇ, ਠੀਕ ਕਿਸੇ ਨੇ ਕਿਹਾ ਵੀ ਇਹਨੇ ਕਿਸੇ ਦੇ ਮਿੱਤਰ ਆ, ਆ ਮੁੱਖ 'ਚ ਇਹਨਾਂ ਦੇ ਮਿਸ਼ਰੀ ਹੈ, ਬਗਲ 'ਚ ਇਹਨਾਂ ਦੇ ਛੁਰੀ ਹੈ, ਮਤਲਬ ਮੂੰਹ ਤੋਂ ਮਿੱਠੇ ਅੰਦਰੋਂ ਖੋਟੇ ਦਾ ਦ੍ਰਿਸ਼ਟਾਂਤ ਇਸੇ ਤਰ੍ਹਾਂ ਵੀ ਮੂੰਹ ਮੈਂ ਰਾਮ ਰਾਮ ਬਗਲ ਮੈਂ ਛੁਰੀ, ਇਹ ਮਾਝੇ ਦੇ ਇਹੋ ਜਿਹੇ ਹੀ ਹੈ। ਬਸ ਨੀਤ ਮਾੜੀ ਦੇ ਦੇ ਅਤੇ ਆਪਣੇ ਬਾਪ ਦੇ ਵੀ ਨਹੀਂ ਬਣਦੇ। ਇਹ ਮਲਵਈ ਜਿਹੜੇ ਚਿਚੜੀਆਂ ਛੇੜਨ ਵਾਲੇ ਸੀ, ਇਹ ਰਾਜੇ ਅਮਰ ਸਿੰਘ ਨੂੰ ਚੁੱਕਦੇ ਅਤੇ ਨਾਲ ਇਹ ਕਹਿੰਦੇ ਹੈ। ਅਤੇ ਅਮਰ ਸਿੰਘ ਸੁਣ ਕੇ ਕਹਿੰਦਾ ਦਲ ਅਬ ਅਮਰਾ ਜਾਏ, ਮਾਰ ਖੁਆਰ ਕਰ ਇਨਹੋਂ ਕੋ, ਸਤਲੁਜ ਪਾਰ ਲੰਘਾਏ ਰਾਜ ਕਰੈ ਮਨ ਇੱਛ ਫਿਰ। ਕਹਿੰਦਾ ਵੀ ਇਹਨਾਂ ਦਾ ਵੀ ਹੁਣ ਨਿਬੇੜਾ ਕਰ ਹੀ ਦੇਣਾ ਹੈ, ਆ ਤੁਸੀਂ ਇਕੱਠੇ ਇਕੁੱਠੇ ਹੋ ਕੇ ਜਾਓ, ਖਤਮ ਕਰੋ ਇਹਨਾਂ ਨੂੰ, ਸਤਲੁਜ ਇਹਨਾਂ ਦਾ ਟੱਪਾ ਦਿਓ, ਵਾੜ ਦਿਓ ਇਹਨਾਂ ਨੂੰ ਪਰੇ ਦੁਆਬੇ ਵੱਲ ਕੱਢ ਕੇ, ਅਤੇ ਆਪਾਂ ਜਿਹੜਾ ਫਿਰ ਮਨ ਇੱਛਤ ਰਾਜ ਕਰਾਂਗੇ। ਇਸ ਤਰ੍ਹਾਂ ਇਹ ਸਾਧ ਸੰਗਤ ਜੀ ਰਾਜਾ ਅਮਰ ਸਿੰਘ ਵਿਉਂਤਾ ਬਣਾ ਰਿਹਾ, ਬੜਾ ਮੱਚਿਆ ਇਹ, ਇਹਨੂੰ ਅੱਗ ਲੱਗ ਗਈ ਵੀ ਬਘੇਲ ਸਿੰਘ ਚੜ੍ਹਾਈ ਕਰਕੇ ਮੇਰੇ 'ਤੇ ਆ ਰਿਹਾ ਹੈ। ਇੱਧਰੋਂ ਦੁਲਚਾ ਸਿੰਘ ਹੋਣੀ ਸਮਝਾਉਂਦੇ ਹੈ ਅਮਰ ਸਿੰਘ ਨੂੰ ਵੀ ਆਪਾਂ ਮੇਲ ਮਿਲਾਪ ਹੀ ਕਰ ਲਈਏ ਤਾਂ ਚੰਗਾ ਹੈ, ਕਿਉਂਕਿ ਰਾਜੇ ਅਮਰ ਸਿੰਘ ਦੀ ਫੌਜ ਬੜੀ ਹੈ। ਸਰਦਾਰ ਬਘੇਲ ਸਿੰਘ ਕਹਿੰਦਾ ਵੀ ਖਾਲਸਾ ਜੇ ਕੋਈ ਕਿਸੇ ਨੂੰ ਹੱਕ ਨਹੀਂ ਦਿੰਦਾ, ਆ ਜਿੰਨਾ ਚਿਰ ਕੋਈ ਕਿਸੇ ਨਾਲ ਦੋ ਹੱਥ ਨਾ ਕਰ ਲਵੇ ਤਾਂ ਲੜਾਈ ਲੜਨੀ ਪੈਣੀ ਹੈ। ਇਵੇਂ ਸਾਧ ਸੰਗਤ ਜੀ ਪ੍ਰਸੰਗ ਪਿੱਛੇ ਸਰਵਣ ਕੀਤਾ, ਅੱਗੇ ਜਿਵੇਂ ਕਥਾ ਆ ਰਹੀ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ, ਬੜੇ ਪਿਆਰ ਸਤਿਕਾਰ ਅਦਬ ਨਾਲ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਜਿਹੜੇ ਛੇੜਾਂ ਜਾਂ ਛੇੜਨ ਵਾਲੇ ਸਨ, ਵਾਧੂ ਘਾਟੂ ਲੋਕ, ਬਲਦੀ ਦੇ ਤੇਲ ਪਾਉਣ ਵਾਲੇ ਜਾਂ ਘਿਓ ਪਾਉਣ ਵਾਲੇ ਵੀ ਲਾਂਬੂ ਨਿਕਲਣਾ, ਉਹ ਕਹਿੰਦੇ ਆ ਵੀ ਵੇਲਾ ਦੇ ਬਣਿਆ ਹੀ ਆ ਅਤੇ ਆਪਾਂ ਆਪਣੀ ਮਨ ਮਰਜ਼ੀ ਕਰੀਏ। ਉਹਨਾਂ ਨੇ ਆਪੋ ਵਿੱਚ ਹੀ ਮਿਲ ਕੇ ਸਲਾਹ ਕੀਤੀ, ਕਹਿੰਦੇ ਆ ਅਮਰ ਸਿੰਘ ਨੂੰ ਕੀ ਪੁੱਛਣਾ ਵੀ ਆ ਸਿੰਘਾਂ ਦੇ ਹੱਲਾ ਕਰੀਏ, ਇਕੱਠੇ ਤਾਂ ਆਪਾਂ ਹੋਏ ਹੀ ਹਾਂ, ਆ ਜਾਈਏ ਅਤੇ ਸਿੰਘਾਂ ਨੂੰ ਲੁੱਟ ਖਾਈਏ, ਮਾਰ ਕੇ ਜੋ ਕੁਝ ਹੈ ਉਹ ਖੋਹ ਖੱਟ ਲਈਏ।
ਜਿਨ ਹੋਤੀ ਨ ਦੇਖੀ ਸਿੰਘਣ ਲੜਾਈ।
ਆ ਗੱਲ ਕੀ ਸੀ, ਕਵੀ ਜੀ ਦੱਸਦੇ ਆ ਵੀ ਇਹ ਉਹ ਲੋਕ ਹੈ ਜਿਨ੍ਹਾਂ ਨੇ ਸਿੰਘਾਂ ਦੀ ਲੜਾਈ ਨਹੀਂ ਸੀ ਵੇਖੀ, ਆ ਸਿੰਘਾਂ ਦੇ ਦੋ ਹੱਥ ਨਹੀਂ ਸੀ ਵੇਖੇ ਕਿ ਉਹ ਆ ਕਿਵੇਂ ਜੰਗ ਵਿੱਚ ਵੱਢਦੇ ਟੁੱਕਦੇ ਹਨ।
ਪੋਚ ਪੋਚ ਬਰਸ਼ੀ ਤੇ ਕਹੇ ਚਮਕਾਈ।
ਇਹ ਆਪਣੀਆਂ ਬਰਸ਼ੀਆਂ ਨੂੰ, ਜਿਹੜੇ ਛੇੜਾਂ ਛੇੜਨ ਵਾਲੇ ਸੀ, ਬਰਸ਼ੀਆਂ ਨੂੰ ਆਪਣਿਆਂ ਨੂੰ ਚਮਕਾਉਂਦੇ ਹੈ, ਐਵੇਂ ਕੱਪੜੇ ਨਾਲ ਪੂੰਜੀ ਜਾਂਦੇ ਹੈ, ਤੇ ਨਾਲੇ ਕਹਿੰਦੇ ਆ ਵੀ ਆ ਸਿੰਘਾਂ ਨੂੰ ਅਸੀਂ ਖਤਮ ਕਰ ਦੇਈਏ, ਲੁੱਟ ਖਾ ਲਈਏ।
ਦੋਹਰਾ ਜਿਕਮ ਜੈਲ ਬੇਟਰੇ ਅਸ ਜਕਮ ਜੈਲੇ ਬੇਟਰੇ ਅਸਾਂ
ਜਿਕਾਂ ਕਹਿੰਦੇ ਆ ਜਿਹੜੇ ਆ ਜਿਵੇਂ ਆ ਜਿਹੜੇ ਮਾਝੇ ਦੇ ਵਾਲੇ ਸਿੰਘਾਂ ਦੇ ਜਿਹੜੇ ਮੁੰਡੇ ਲੜਕੇ ਦੇ ਅਸਾਂ ਦੇ ਕਾਬੂ ਆਏ ਹੋਏ ਹਨ।
ਅੱਜ ਅੱਛੇ ਆਹੇ
ਅੱਜ ਚੰਗੇ ਸਾਡੇ ਕਾਬੂ ਆਏ ਹੋਏ ਹੈ, ਆਪਣੇ ਇਲਾਕੇ 'ਚ ਹੀ ਘੇਰੇ ਪਏ ਹੈ, ਇਹ ਬਾਅਦ ਵਿੱਚ ਸਾਡੇ ਹੱਥ ਨਹੀਂ ਲੱਗਣੇ।
ਕਹਿ ਘੋੜੀ ਉਨ ਟੋੜ ਬਹੋ
ਕਹਿੰਦੇ ਇਹਨਾਂ ਦੀਆਂ ਬਹੁਤੀਆਂ ਜਿਹੜੀਆਂ ਘੋੜੀਆਂ ਹੈ ਅਤੇ ਇਹਨਾਂ ਦੇ ਜਿਹੜੇ ਊਠ ਹੈ ਉਹ ਆਪਾਂ ਖੋਹ ਲੈਣੇ ਹੈ, ਇਹਨਾਂ ਨੂੰ ਘੈ ਕਹੀਏ ਜ਼ਖਮੀ ਕਰਕੇ।
ਬਰਸ਼ੀ ਮੱਤ ਪਿੱਠੇ ਗਡਾ ਹੈ
ਬਰਸ਼ੀਆਂ ਜਿਹੜੀਆਂ ਦੇ ਜਿਹਨੂੰ ਭੱਜਣਗੇ ਅੱਗੇ ਲੱਗ ਕੇ ਅਤੇ ਇਹਨਾਂ ਨੂੰ ਪਤਾ ਲੱਗੂਗਾ ਵੀ ਮਲਵਈ ਕਿਵੇਂ ਦੇ ਹੁੰਦੇ ਖਾੜਕੂ, ਇਹਨਾਂ ਦੀਆਂ ਪਿੱਠਾਂ ਭਾਵ ਇਹਨਾਂ ਦੇ ਲੱਕਾਂ ਵਿੱਚ ਆ ਪਿਛਵਾੜੇ ਪਿਛਲੇ ਹਿੱਸੇ ਲੱਕ 'ਚ ਮਾਰ ਮਾਰ ਕੇ ਬਰਸ਼ੀਆਂ ਤੇ ਗੱਡ ਕੇ ਰੱਖ ਦਿਆਂਗੇ।
ਜੋ ਪਈ ਕੋ ਕਹੇ ਹਮ ਕੋੜੀ ਲਿਆਵੇਂ
ਇਹਨਾਂ ਨੇ ਤੇ ਐ ਸਿੱਖਾਂ ਨੂੰ ਸਮਝਿਆ ਸੀ ਸਿੰਘਾਂ ਨੂੰ ਵੀ ਜਿਵੇਂ ਆ ਟਿੱਡੀ ਦਲ ਮਾਰਨਾ ਹੋਵੇ ਕੋਈ ਦੇ ਵਿੱਚੋਂ ਕੂੰਦਾ ਹੈ ਕਹਿੰਦਾ ਹੈ ਆ ਮੈਂ ਤੇ ਚੰਗੀਆਂ ਜਿਹੜੀਆਂ ਘੋੜੀਆਂ ਨਸਲ ਦੀਆਂ ਆ ਵੇਖ ਕੇ ਤੇ ਸਿੰਘ ਕੋ ਖੋ ਕੇ ਤੇ ਲੈ ਜਾਵਾਂਗਾ ਘਰ ਨੂੰ।
ਕਿਲੇ ਵਦਰ ਹਮ ਘਰ ਜਾਏ ਪਾਵੇਂ
ਕਿਲੇ ਵਦਰ ਕਹਿੰਦਾ ਵੀ ਕਿਲੇ ਮੈਂ ਤਾਂ ਨਹੀਂ ਹੋਰ ਕਿਸੇ ਪਾਸੇ ਜਾਣਾ, ਆ ਘੋੜੀਆਂ ਫੜ ਕੇ ਸਿੱਧਾ ਘਰ ਨੂੰ ਜਾਵਾਂਗਾ। ਘਰ ਜਾ ਕੇ ਚਮੜੇ ਦਾ ਵੱਦਰ ਕਹੀਏ ਵੱਦਰ ਕਹੀਏ ਚਮੜੇ ਦਾ ਰੱਸਾ ਪਾਵਾਂਗਾ ਤੇ ਕਿਲੇ ਨਾਲ ਬੰਨਾਂਗਾ ਬਣਾ ਸਵਾਰ ਕੇ।
ਕੋ ਕਹੇ ਮੈਂ ਪਲ ਸੋਣ ਆਇਓ
ਕੋਈ ਕਹਿੰਦਾ ਵੀ ਆ ਮੈਂ ਤੇ ਚੰਗੇ ਸਮਿਓਂ ਅਸ਼ੋਭੀ ਸਮਾਂ ਸੀ ਉਦੋਂ ਘਰੋਂ ਨਿਕਲਿਆ ਹਾਂ।
ਆਵੋ ਮਾਲ ਜੋ ਮਨ ਮਹਿ ਪਾਇਓ
ਮੇਰਾ ਤੇ ਕਹਿੰਦਾ ਮੇਰੀਆਂ ਦਹੇ ਘਿਓ ਦੇ ਵਿੱਚ ਹੀ ਆ, ਆ ਜਿਹੜਾ ਵੀ ਮਾਲ ਪੈਸਾ ਰਸਤ ਬਸਤ ਘੋੜਾ ਸ਼ਸਤਰ ਊਠ ਮੇਰੇ ਹੱਥੀਂ ਲੱਗ ਗਿਆ ਮੈਂ ਤੇ ਉਹੀ ਸੱਤ ਕਰਕੇ ਖੋ ਕੇ ਲੈ ਆਉਣਾ ਹੈ।
ਕੋ ਕਹੇ ਮੋਹੇ ਮਿਲਿਓ ਬਗਿਆੜੋ
ਕੋਈ ਕਹਿੰਦਾ ਵੀ ਜਦੋਂ ਮੈਂ ਨਿਕਲਿਆ ਸਾਂ ਘਰੋਂ ਆ ਮੈਨੂੰ ਤੇ ਕੁੱਤੇ ਦੀ ਨਸਲ ਦਾ ਜਿਹੜਾ ਬਗਿਆੜ ਉਹ ਅੱਗੋਂ ਟੱਕਰਿਆ ਹੈ।
ਕੋ ਕਹੇ ਮੋਹੇ ਮਿਲਿਓ ਸਪਕਾਰੋ
ਕੋਈ ਕਹਿੰਦਾ ਵੀ ਮੈਨੂੰ ਤੇ ਕਾਲਾ ਸੱਪ ਜਿਹੜਾ ਅੱਗੋਂ ਮਿਲਿਆ ਹੈ। ਇਹ ਮੂਰਖ ਲੋਕ ਆਪਣੀਆਂ ਗੱਲਾਂ ਦੱਸ ਰਹੇ ਆ ਵੀ ਬੜੇ ਚੰਗੇ ਸਗਨ ਹੋਏ ਆ, ਕਾਲਾ ਸੱਪ ਮਿਲਣਾ ਬਘਿਆੜ ਮਿਲਣਾ ਤੇ ਕਾਲ ਦੀ ਨਿਸ਼ਾਨੀ ਹੈ ਵੀ ਮੌਤ ਨੇੜੇ ਆਈ ਹੈ, ਇਹ ਇੱਕ ਸਗਨ ਨੂੰ ਹੀ ਸਗਨ ਮੰਨੀ ਜਾਣ ਵੀ ਮੈਨੂੰ ਤੇ ਬਘਿਆੜ ਮਿਲਿਆ। ਕੋਈ ਕਹਿੰਦਾ ਮੈਨੂੰ ਕਾਲਾ ਸੱਪ ਘਰੋਂ ਨਿਕਲਿਆ ਮਿਲਿਆ ਆ ਮੇਰੀ ਤੇ ਜੈ ਜੈਕਾਰ ਹੈ।
ਥੀ ਦੇਖੀ ਜਿਨਾ ਸਿੰਘਾਂ ਨੇ ਲੜਾਈ
ਕਹਿੰਦੇ ਜਿਹਨੇ ਬਲਵਈਆਂ ਨੇ ਆ ਸਿੰਘਾਂ ਦੀ ਲੜਾਈ ਵੇਖੀ ਸੀ ਆ ਤੇਗਾਂ ਖੰਡੇ ਵਾਹੁੰਦੇ ਵੇਖੇ ਸੀ ਗੁਰੂ ਕੇ ਨਿਹੰਗ ਸਿੰਘ
ਕਹੇ ਮਲਵਈਆਂ ਮਿਲ ਆਏ ਹੋ ਜਮਾਈ
ਉਹ ਵੀ ਕਹਿੰਦੇ ਆਪੋ ਵਿੱਚ ਹੀ ਮਿਲ ਕੇ ਮਲਵਈ ਆਪੋ ਵਿੱਚ ਹੀ ਉਹ ਭਰਾਵਾ ਆ ਜਦੋਂ ਘਰੋਂ ਆਇਆ ਮਾਂ ਨੂੰ ਵੀ ਮਿਲ ਕੇ ਆਇਆ ਕਿ ਨਹੀਂ ਮਿਲ ਕੇ ਆਇਆ ਹੈ ਆ ਦੱਸ ਮਾਤਾ ਤੇਰੀ ਘਰੇ ਸੀ ਕਿ ਕਿੱਥੇ ਗਈ ਸੀ
ਜੇ ਨਹੀਂ ਮਿਲੇ ਤਾਂ ਅਬ ਮਿਲ ਆਵੋ
ਉਹ ਕੋ ਬੋਲਦਾ ਨਹੀਂ ਨਹੀਂ ਜਦੋਂ ਮੈਂ ਆਇਆ ਹਾਂ ਉਦੋਂ ਮਾਂ ਨਹੀਂ ਸੀ ਘਰ ਕਿਤੇ ਗਈ ਸੀ ਮੈਂ ਤੇ ਪਿੱਛੋਂ ਹੀ ਆ ਗਿਆ ਹਾਂ ਉਹ ਕਹਿੰਦਾ ਵੀ ਤੂੰ ਮਾਂ ਨੂੰ ਮਿਲ ਕੇ ਆਇਆ ਹੈ ਉਹ ਫਿਰ ਕਹਿੰਦਾ ਵੀ ਜੇ ਨਹੀਂ ਨਾ ਮਿਲ ਕੇ ਆਏ ਤਿਆ ਹੋਣੀ ਮਾਂ ਨੂੰ ਮਿਲੋ ਆ ਮੁੜਕੇ ਨੀ ਵੇਲਾ ਮਿਲਣਾ
ਸਿੰਘਲ ਲੜ ਫਿਰ ਮਿਲਣ ਨਾ ਪਾਵੋ
ਆ ਸਿੰਘਾਂ ਨਾਲ ਜਦੋਂ ਲੜਾਈ ਪੈ ਗਈ ਦਸਤ ਪੰਜਾ ਹੋ ਗਿਆ ਉਹਨਾਂ ਨੇ ਧੌਣਾਂ ਜਿਹੀਆਂ ਲਾ ਕੇ ਉਹ ਮਾਰਨੀਆਂ ਫਿਰ ਨਹੀਂ ਮਾਂ ਨੂੰ ਮਿਲਿਆ ਜਾਣਾ ਹੁਣੀ ਵੇਲਾ ਆ ਮਾਂ ਨੂੰ ਤੁਸੀਂ ਵੇਖ ਆਓ ਤੇ ਮਾਂ ਤੁਹਾਨੂੰ ਵੇਖ ਲੇ
ਐਸੀ ਐਸੀ ਕਹਿ ਬਾਤ ਹੰਸਾ ਹੈ
ਇਹੋ ਜਿਹੀਆਂ ਆ ਖਿੱਲੀ ਜੀ ਡਾਉਣ ਵਾਲੀਆਂ ਭਾਵ ਟਿੱਚਰਾਂ ਦੀਆਂ ਗੱਲਾਂ ਆਪੋ ਵਿੱਚ ਹੀ ਕਰਦੇ ਆ ਜਿਵੇਂ ਵਗ ਇਕੱਠਾ ਹੋਇਆ ਹੋਵੇ ਅਤੇ ਉਹ ਬੜੀਆਂ ਗੱਲਾਂ ਹੱਸ ਹਸਾਉਣੀਆਂ ਕਰਨਗੇ। ਉਹਨਾਂ ਨੂੰ ਮਾਣ ਹੁੰਦਾ ਵੀ ਪਤਾ ਨਹੀਂ ਅਸੀਂ ਜਿਹੜਾ ਹੈ ਪਾਰਲੇ ਪਾਸੇ ਲਾਈ ਦੇਣਾ ਹੈ, ਪਰ ਉਹ ਕਈ ਵੇਲੇ ਭਾਣਾ ਉਲਟਾ ਹੀ ਵਰਤ ਜਾਂਦਾ ਵੀ ਆਪਣੇ 'ਤੇ ਮੁਸੀਬਤ ਬਣਦੀ ਹੈ। ਇਸ ਤਰ੍ਹਾਂ ਇਹ ਮਲਵਈ ਲੋਕ ਇਕੱਠੇ ਬੈਠੇ ਹੋਏ ਅਤੇ ਹਾਸੇ ਮਜ਼ਾਕ ਦੇ ਟਿੱਚਰਾਂ ਮਖੌਲ ਦੇ ਕਰਦੇ ਆਪੋ ਵਿੱਚ ਖਿਲੀਆਂ ਕਰਦੇ ਹੈ, ਮਜ਼ਾਕ ਦੇ ਕਰਦੇ ਹੈ ਮਾਝੇ ਵਾਲੇ ਸਿੰਘਾਂ ਦੀਆਂ ਗੱਲਾਂ ਸੁਣਾ ਸੁਣਾ ਕੇ।
ਆਪੇ ਆ ਗਏ ਸੁਣਾ ਸਿੰਘਾਂ ਨੇ ਕੀ ਬਾਤ।
ਭਾਈ ਸਾਹਿਬ ਰਤਨ ਸਿੰਘ ਭੰਗੂ ਜੀ ਕਹਿੰਦੇ ਖਾਲਸਾ ਜੀ ਅੱਗੇ ਆ ਗੁਰੂ ਖਾਲਸੇ ਸਿੰਘਾਂ ਦੀ ਗੱਲ ਸੁਣੋ।
ਹੁਣ ਸੁਣਿਓ ਆਏ ਮਲਵਈ ਬਹੁਤਾਤ।
ਉਹਨਾਂ ਨੇ ਸੁਣਿਆ ਹੈ ਵੀ ਮਲਵਈ ਜਿਹੜੇ ਹੈ ਆ ਬਹੁਤੀ ਧਾਵਾ ਕਰਕੇ ਆ ਰਹੇ ਸਾਡੇ ਉੱਪਰ। ਇੱਥੇ ਕਵੀ ਜੀ ਨੇ ਵੇਖ ਲਓ ਲਿਖਿਆ ਹੈ ਵੀ ਹੁਣ ਸਿੰਘਾਂ ਦੀ ਗੱਲ ਸੁਣੋ। ਹੈ ਤਾਂ ਉੱਧਰ ਵੀ ਮਲਵਈ, ਉਹ ਵੀ ਸਿੱਖ, ਇੱਧਰੋਂ ਵੀ ਸਿੱਖ, ਪਰ ਸਿੰਘ ਸਿੰਘ ਕੌਣ ਹੈ? ਨਿਹੰਗ ਸਿੰਘ। ਇੱਕ ਉਹ ਸਿੱਖ ਜਿਹੜੇ ਸਾਡੇ ਵਰਗੇ ਆ ਪਿੰਡਾਂ ਖਾਨਿਆਂ 'ਚ ਰਹਿੰਦੇ ਹੈ, ਨਾ ਅੰਮ੍ਰਿਤ ਛਕਿਆ ਹੈ, ਨਾ ਦਾੜਾ ਹੀ ਹੈ, ਨਾ ਕੇਸ ਹੀ ਹੈ, ਅਤੇ ਕੋਈ ਕੇਸ ਆਪਣਾ ਰੂਮ 'ਤੇ ਵੀ ਨਹੀਂ, ਉਹਨਾਂ ਰੂਮ ਵੀ ਨਹੀਂ ਛੱਡੇ ਹੈ। ਜਿਹੜੇ ਇਹੋ ਜਿਹੇ ਲੋਕ ਆ ਉਂਝ ਉਹ ਨਾਂ ਦੇ ਸਭ ਦੇ ਨਾਲ ਹੀ ਸਿੰਘ ਲੱਗਦਾ ਹੈ, ਪਰ ਅਸਲ ਸਿੰਘ ਕਿਹੜਾ ਹੈ? ਜਿਹੜਾ ਬਾਣੀ ਬਾਣੇ ਦਾ ਧਾਰਨੀ ਹੈ ਉਹ ਸਿੰਘ ਹੈ। ਕਵੀ ਜੀ ਨੇ ਇੱਥੇ ਤਾਂ ਹੀ ਤਾਂ ਉਹ ਕਥਨ ਕੀਤਾ ਵੀ ਉੱਧਰ ਚਿਚੜੀਆਂ ਛੇੜਨ ਵਾਲੇ ਵੀ ਪੰਜਾਬੀ ਸਿੱਖ ਹੀ ਆ, ਪਰ ਉਹ ਵਹੀਰ ਹੋ ਗਿਆ ਵੀ ਵਾਧੂ ਦੇ। ਇੱਧਰ ਸਿੰਘਾਂ ਦੀ ਜਿਹੜੀ ਗੱਲ ਉਹ ਸੁਣੋ ਵੀ ਜਦੋਂ ਸਿੰਘਾਂ ਨੇ ਸੁਣਿਆ ਵੀ ਮਲਵਾਈ ਜਿਹੜੇ ਧਾਵਾ ਕਰਨ ਲਈ ਬੜੇ ਇਕੱਠੇ ਹੋਏ ਹਨ। ਜਿਹੜੇ ਬਹੀਰ ਹਨ, ਜਿਹੜੇ ਸਾਜੋ ਸਮਾਨ ਸੰਭਾਲਣ ਵਾਲੇ ਸੀ ਦਲ ਦੇ ਵਿੱਚ, ਕਰੋੜ ਸਿੰਘਿਆ ਮਿਸਲ ਦੇ ਵਿੱਚ ਪਰਿਵਾਰ, ਉਹਨਾਂ ਦੇ ਮਨ 'ਚ ਸ਼ੰਕਾ ਪੈਦਾ ਹੋ ਗਈ। ਕਈਆਂ ਕਹਿੰਦੇ ਆ ਦਲ ਦੇ ਵਿੱਚੋਂ ਆ ਪਛਾਣ ਨੂੰ ਮੁੜਵਾ ਦਿੱਤਾ ਵੀ ਆ ਸਾਜੋ ਸਮਾਨ ਜਿਹੜਾ ਹੁਣੇ ਪਛਾਣ ਮੋੜ ਦਈਏ, ਮੁੜ ਕੇ ਲੜਾਈ ਹੋ ਗਈ ਅਤੇ ਪਛਾਣ ਨੂੰ ਨਹੀਂ ਨੱਠਿਆ ਜਾਣਾ। ਇਸ ਤਰ੍ਹਾਂ ਪਛਾਣ ਨੂੰ ਮੁੜਵਾ ਦਿੱਤਾ।
ਦੋਹਰਾ ਕਹਿ ਥੋੜੇ ਸਿੰਘ ਹਮ ਆਏ।
ਹੁਣ ਆਪੋ ਵਿੱਚ ਹੀ ਸਿੰਘ ਕਹਿੰਦੇ ਆ ਮਿਸਲ ਦੇ ਸਰਦਾਰ ਬਘੇਲ ਸਿੰਘ ਹੋਣਾ ਵਿੱਚੋਂ ਵੀ ਅਸੀਂ ਤੇ ਜਿਹੜੇ ਥੋੜੇ ਹੀ ਆਏ ਹਾਂ,
ਫਸੇ ਦੇਸ਼ ਉਹਨੇ ਕੇ ਮਾਹੇ।
ਅਸੀਂ ਸਿੰਘ ਦੇ ਥੋੜੇ ਹੀ ਆ, ਆ ਮਲਵਈ ਦੇ ਦੇਸ਼ਾਂ ਵਿੱਚ ਆ ਮਾਲਵੇ ਦੇ ਇਲਾਕੇ ਵਿੱਚ ਆ ਕੇ ਫਸ ਗਏ ਹਾਂ।
ਜੋ ਆਏ ਸਰਕਾਰ ਘੇਰ ਹੈ,
ਘੇਰ ਹੈ ਹਮ। ਕਹਿੰਦੇ ਜੇ ਕਦੇ ਆ ਸਰਕਾਰੀ ਫੌਜ ਅਮਰ ਸਿੰਘ ਦੀ ਆ ਗਈ ਤੇ ਸਾਨੂੰ ਘੇਰ ਲਿਆ,
ਫੇਰ ਨਾ ਨਿਕਸਨ ਬਾਹੇ,
ਫੇਰ ਨਹੀਂ ਨਿਕਲ ਸਕਦੇ। ਇਲਾਕਾ ਵੀ ਉਹਨਾਂ ਦਾ ਹੈ, ਆ ਜ਼ਮੀਨ ਵੀ ਉਹਨਾਂ ਦੀ, ਫੌਜ ਵੀ ਉਹਨਾਂ ਦੀ ਹੈ, ਘੇਰਾ ਪੈ ਗਿਆ ਤੇ ਨਿਕਲਣਾ ਔਖਾ ਹੋ ਜੂਗਾ।
ਜੋ ਪਈ ਐਸੀ ਸੋਚ ਇਤ ਦਲ ਮਤ ਪਈ।
ਇਸ ਤਰ੍ਹਾਂ ਇੱਧਰ ਕਰੋੜ ਸਿੰਘਿਆ ਦੀ ਮਿਸਲ ਦੇ ਦਲ ਵਿੱਚ, ਫੌਜ ਵਿੱਚ ਇਹੋ ਜਿਹੀ ਸੋਚ ਚਿੰਤਾ ਪੈ ਗਈ।
ਬਘੇਲ ਸਿੰਘ ਡਰ ਕਿਨ ਕਹੀ।
ਪਰ ਸਾਰੇ ਸਰਦਾਰ ਬਘੇਲ ਸਿੰਘ ਤੋਂ ਡਰਦੇ ਸੀ ਕਿਉਂਕਿ ਮੁਖੀ ਸਨ ਉਹ ਮਿਸਲ ਦੇ, ਤੇ ਡਰਦੇ ਮਾਰੇ ਅੰਦਰ ਸੰਸਾ ਵੀ ਹੈ, ਪਰ ਸੋਚਦੇ ਵੀ ਹੁਕਮ ਤੇ ਸਰਦਾਰ ਦਾ ਮੰਨਣਾ ਹੀ ਪੈਣਾ ਹੈ, ਕਹਿ ਨਹੀਂ ਸਕਦੇ। ਮੁੱਖੋਂ ਕੁਝ ਨਹੀਂ ਕਹਿੰਦੇ, ਮਨ 'ਚ ਸ਼ੰਕਾ ਲੈ ਕੇ ਤੁਰੇ ਫਿਰਦੇ ਹਨ।
ਇੱਕ ਦੁਲਚੇ ਇਮ ਆਣ ਵਿਚਾਰੀ।
ਇੱਕੋ ਇੱਕ ਸਰਦਾਰ ਸੀ ਦੁਲਚਾ ਸਿੰਘ, ਉਹ ਵੀ ਬੜਾ ਸੂਰਮਾ ਸੀ ਉਂਝ, ਅਤੇ ਸੂਝਵਾਨ ਵੀ, ਰਾਜਨੀਤਿਕ ਵੀ ਚੰਗਾ ਸੀ। ਉਹਨੇ ਆ ਕੇ ਸਰਦਾਰ ਬਘੇਲ ਸਿੰਘ ਨੂੰ ਕਿਹਾ,
ਉਹ ਆਏ ਮਲਵਈ ਅਕਬਰ ਫੌਜ ਭਾਰੀ।
ਉਹਨੇ ਕਿਹਾ ਵੀ ਸਰਦਾਰ ਬਘੇਲ ਸਿੰਘ ਜੀ, ਆ ਜਿਹੜਾ ਅਮਰ ਸਿੰਘ ਮਲਵਈ ਹੈ ਉਹਨਾਂ ਦੀ ਫੌਜ ਬੜੀ ਭਾਰੀ ਆ ਗਈ ਹੈ, ਅਕਬਰ ਦੀ ਫੌਜ ਵਾਂਗ ਉਹ ਇਕੱਠੇ ਹੋਏ ਹਨ।
ਤੁਸੀਂ ਮਿਸਲ ਕੋਈ ਸਾਥ ਨਾ ਲਈ,
ਤੇ ਤੁਸਾਂ ਨੇ ਆ ਕਿੰਨੀਆਂ ਆਪਣੀਆਂ ਮਿਸਲਾਂ ਬੁੱਢੇ ਦਲ ਦੀਆਂ। ਉਹ ਬੁੱਢੇ ਦਲ ਦੀ ਮਿਸਲ ਦੇ ਵਿੱਚੋਂ ਕੁਝ ਸਰਦਾਰ ਕੁਝ ਵੀਰ ਆਪਣੇ ਨਾਲ ਕੋਈ ਨਹੀਂ ਲਿਆ।
ਤੁਮ ਹਮ ਪੁੱਛੇ ਬਿਨ ਕਾਹਲ ਕਈ,
ਆ ਤੁਸਾਂ ਨੇ ਸਾਡੇ ਪੁੱਛੇ ਤੋਂ ਬਿਨਾਂ ਜਾਂ ਕਾਲਜੀ ਕਰ ਲਈ ਆ। ਤੁਹਾਨੂੰ ਸਮਝਾ ਰਹੇ ਸਾਂ ਵੀ ਆਪਣੀ ਥੋੜ੍ਹੀ ਫੌਜ ਹੈ ਉਹਨਾਂ ਦੀ ਜ਼ਿਆਦੀ ਹੈ, ਪਰ ਤੁਸਾਂ ਨੇ ਆ ਕਾਲੀ ਜੀ ਕਰ ਲਈ ਹੈ।
ਆਪ 10-5 ਦਿਨ ਤੀਰਤ ਰਾਵੋ।
ਮੈਂ ਤੇ ਇਹੀ ਕਹਿੰਦਾ ਵਾਂ, ਦੁਲਚਾ ਸਿੰਘ ਸਰਦਾਰ ਬਘੇਲ ਸਿੰਘ ਨੂੰ ਕਹਿੰਦਾ ਵੀ ਮੈਂ ਤੇ ਇਹ ਕਹਿੰਦਾ ਸਲਾਹ ਦੇਣਾ ਵਾਂ ਵੀ ਆ 10-5 ਦਿਨ ਆ ਧੀਰਜ ਰੱਖ ਲਓ, ਜਾਂ ਤੇ ਫੌਜ ਹੋਰ ਮੰਗਵਾ ਲਓ ਤੇ ਜਾਂ ਆਪਾਂ ਕਿਤੇ ਇੱਧਰ ਉੱਧਰ ਡੰਡੀਆਂ ਕੱਟ ਜਾਵਾਂਗੇ।
ਮੁੜ ਡੇਰਾ ਦੇਸ਼ ਆਪਣੇ ਲਾਵੋ,
ਇੱਥੋਂ ਮੁੜ ਕੇ ਚਲੇ ਜਾਵਾਂਗੇ ਮਾਲਵੇ ਵਿੱਚੋਂ। ਆ ਮਾਝੇ ਦੇ ਇਲਾਕੇ 'ਚ ਸਾਡਾ ਆਪਣਾ ਜ਼ੋਰ ਹੈ, ਉੱਥੇ ਜਾ ਕੇ ਤੇ ਡੇਰਾ ਪਾ ਲਵਾਂਗੇ, ਉੱਥੇ ਛਾਉਣੀ ਕਰ ਲਵਾਂਗੇ।
ਤੋ ਹਸ ਬਘੇਲ ਸਿੰਘ ਐਸ ਉਚਾਰੀ,
ਜਿਹੜੇ ਸੂਰਮੇ ਅੱਤ ਦੇ ਹੁੰਦੇ ਅੱਤ ਰਥੀ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਮੌਤ ਦੀ ਅਤੇ ਲੜਨ ਦੀ ਮਰਨ ਦੀ। ਸਰਦਾਰ ਬਘੇਲ ਸਿੰਘ ਹੱਸ ਕੇ ਗਿਆ ਵੀ ਦੁਲਚਾ ਸਿੰਘ
ਆਪ ਮੁੜ ਚੱਲ ਕਿਆ ਰਹੂਗਾ ਤੁਮਾਰੀ।
ਉਹ ਦੁਲਚਾ ਸਿੰਘ ਤੂੰ ਕਹਿੰਦਾ ਵੀ ਆਪਾਂ ਇੱਥੋਂ ਆ 10-5 ਦਿਨ ਦਾੜ ਵੱਟ ਕੇ ਬੈਠੇ ਰਹੀਏ ਅਤੇ ਮੁੜ ਕੇ ਚਲੇ ਜਾਵਾਂਗੇ ਆਪਣੇ ਇਲਾਕੇ ਵਿੱਚ, ਉੱਥੇ ਡੇਰਾ ਪਾ ਲਵਾਂਗੇ। ਜੇ ਆਪਾਂ ਚਲੇ ਜਾਵਾਂਗੇ ਤਾਂ ਕੀ ਰਹੂਗੀ ਸਾਡੀ, ਸਾਡੀ ਕੀ ਇੱਜ਼ਤ ਰਹੂਗੀ? ਬਘੇਲ ਸਿੰਘ ਐਡਾ ਵੱਡਾ ਸਰਦਾਰ ਖਵਾਉਂਦਾ ਆਪਣੇ ਆਪ ਨੂੰ, ਆ ਫੌਜ ਇਕੱਠੀ ਕਰੀ ਫਿਰਦਾ ਸੀ, ਨਗਾਰੇ ਵਜਾਈ ਫਿਰਦਾ ਸੀ, ਨਿਸ਼ਾਨ ਸਾਹਿਬ ਖੋਲ੍ਹੇ ਫਿਰਦਾ ਸੀ, ਹੁਣ ਕਿੱਥੇ ਗਿਆ ਬਘੇਲ ਸਿੰਘ? ਉਹ ਅਮਰ ਸਿੰਘ ਸਾਨੂੰ ਟਿੱਚਰਾਂ ਕਰੇਗਾ, ਖਾਲਸਾ ਸਾਨੂੰ ਦਲ ਟਿੱਚਰਾਂ ਕਰੇਗਾ, ਆ ਕੀ ਰਹੂਗੀ ਤੇਰੀ ਤੇ ਸਾਡੀ ਇੱਜ਼ਤ?
ਮਗਰੇ ਡੇਰਾ ਮਲਵਈ ਚਲਾਵੇ,
ਇਹ ਜਿਹੜੇ ਹੋ ਜੇ ਕੰਮ ਕਰਨੇ ਆ ਇਹ ਮਰਦਾਂ ਨੂੰ ਮਿਹਣਾ ਹੁੰਦਾ, ਬੇਇੱਜ਼ਤੀ ਹੋਊਗੀ, ਇੱਜ਼ਤ ਖਰਾਬ ਹੋਊਗੀ। ਇਧਰੋਂ ਮਲਵਈ ਲੋਕ ਵੀ ਡੇਰਾ ਮਗਰੇ ਚਲਾ ਦੇਣਗੇ ਕਿ ਬਘੇਲ ਸਿੰਘ ਤੇ ਨੱਠ ਗਿਆ, ਚਲੋ ਪਿੱਛੇ ਮਾਝੇ ਵਿੱਚ ਉੱਥੇ ਵੀ ਨਹੀਂ ਟਿਕਣ ਦੇਣਾ। ਉਹਨੂੰ ਕਹਾਂਗੇ ਵੀ ਹਾਂ ਭੱਜ ਆਇਆ, ਹੁਣ ਲੜ ਕੇ ਵੇਖ ਕਿੱਥੇ ਜਾਣਾ। ਇਹ ਤਾਂ ਵੈਸੇ ਵੀ ਗੱਲ ਵਰਤਦੀ ਹੈ, ਜੇ ਆਪਾਂ ਹੁਣ ਕਿਸੇ ਦੇ ਅੱਗੇ ਹੱਥ ਜੋੜਾਂਗੇ ਤਾਂ ਉਹ ਅੱਗੋਂ ਸਗੋਂ ਟੁੱਟ ਟੁੱਟ ਕੇ ਪਊਗਾ, ਅੱਜ ਨਹੀਂ ਛੱਡਣਾ, ਅੱਜ ਮਾਰ ਦੇਣਾ ਹੈ। ਅਤੇ ਜੇ ਆਪਾਂ ਉਹਨੂੰ ਅੱਗੋਂ ਫੜ ਲਵਾਂਗੇ ਫਿਰ ਉਹਨੂੰ ਪਤਾ ਲੱਗ ਜੂਗਾ ਵੀ ਮੇਰੇ ਅੱਗੋਂ ਵੱਜਦੀਆਂ। ਇਸ ਤਰ੍ਹਾਂ ਸਰਦਾਰ ਬਘੇਲ ਸਿੰਘ ਸੂਰਮਾ ਸੀ ਬਹੁਤ ਅੱਧ ਦਾ, ਕਹਿੰਦਾ ਵੀ ਦੁਲਚਾ ਸਿੰਘ ਜੇ ਚਲੇ ਗਏ ਤਾਂ ਆ ਮਲਵਈ ਪਿੱਛੇ ਚੜ੍ਹਾਈ ਕਰਕੇ ਆਪਣੇ ਆ ਜਾਣਗੇ। ਆ ਪੰਥ ਦੇ ਵਿੱਚ ਵੀ ਬੁੱਢਾ ਦਲ ਦੇ ਵਿੱਚ ਤਰਨਾ ਦਲ ਵਿੱਚ ਮਖੌਲ ਕਰਨਗੇ, ਹਾਂ ਬਘੇਲ ਸਿਆ ਆ ਮਾਲਵੇ ਦੇ ਇਲਾਕੇ ਤੇ ਕਰ ਲਿਆ ਤੂੰ ਕਬਜ਼ਾ। ਬਘੇਲ ਸਿੰਘ ਚੰਗੇ ਖਾੜਕੂ ਸਨ ਸਰਦਾਰ ਜੀ, ਕਹਿੰਦੇ ਖਾਲਸਾ ਜੀ ਹੋ ਜਾਓ ਤਿਆਰ, ਆ ਕਹਿ ਕੇ ਤੇ ਨਗਾਰਿਆਂ ਦੇ ਚੋਟਾਂ ਮਰਾ ਦਿੱਤੀਆਂ। ਕਹਿੰਦੇ ਵੇਖੀ ਜਾਊਗੀ ਜੋ ਹੋਊਗੀ, ਜੋ ਗੁਰੂ ਕਰਨਗੇ, ਜੋ ਗੁਰੂ ਜੀ ਨੂੰ ਭਾਉਂਦਾ ਹੋਏਗਾ, ਜੋ ਤਿਸ ਭਾਵੈ ਸੋਏ ਕਰਸੀ, ਜੋ ਮਹਾਰਾਜ ਕਰਨਗੇ ਉਹ ਤੇ ਹੋਣਾ ਹੀ ਆ, ਆ ਕਾਹਨੂੰ ਪਿੱਛੇ ਪੈਰ ਪਾਉਣਾ ਹੈ।
ਸਤ ਸਰਦਾਰਨ ਦੀਵਾਨ ਲਗਾਇਓ,
ਤੇ ਉਸ ਵਕਤ ਨਗਾਰੇ ਦੇ ਚੋਟਾਂ ਮਰਵਾ ਦਿੱਤੀਆਂ ਸਰਦਾਰ ਬਘੇਲ ਸਿੰਘ ਨੇ। ਤੇ ਹੁਣ ਕਿਉਂਕਿ ਖਾਲਸੇ ਦੀ ਸਲਾਹ ਹੁੰਦੀ ਸੀ ਸਾਰੇ ਸਰਦਾਰਾਂ ਦੀ, ਤੇ ਗੁਰੂ ਦੀ ਹਜ਼ੂਰੀ ਵਿੱਚ ਆ ਦੀਵਾਨ ਲਗਵਾਇਆ ਹੈ।
ਜੰਗ ਕਰਨ ਕੋ ਮਤੋ ਮਤਾਇਓ,
ਜੰਗ ਕਰਨ ਦਾ ਇਹ ਮਤਾ ਮਸ਼ਵਰਾ ਗੁਰਮਤਾ ਸੋਧ ਲਿਆ ਵੀ ਖਾਲਸਾ ਜੀ ਆ ਲੜਾਈ ਕਰਨ ਤੋਂ ਬਿਨਾਂ ਤੇ ਆਪਾਂ ਵਾਪਸ ਜਾਣਾ ਨਹੀਂ ਆ, ਜਾਂ ਅਸੀਂ ਹੈ ਨਹੀਂ ਜਾਂ ਮਲਵਈ ਹੈ ਨਹੀਂ।
ਦੋਹਰਾ ਖਾਲਸੇ ਸੋ ਮਨ ਲਈ,
ਖਾਲਸੇ ਸਿੰਘਾਂ ਦਾ ਵਹੀਰ ਸੂਰਮੇ ਸਿੰਘਾਂ ਨੇ, ਕਹਿੰਦੇ ਵੀ ਸਿੰਘ ਸਾਹਿਬ ਜੀ ਜਿਵੇਂ ਆਪ ਜੀ ਦੀ ਆਗਿਆ ਹੈ ਉਸੇ ਤਰ੍ਹਾਂ ਸਾਰੀ ਗੱਲ ਮੰਨ ਲਈ।
ਕਹੀ ਜੋ ਸਿੰਘ ਬਘੇਲ,
ਤੋ ਸਰਦਾਰ ਬਘੇਲ ਸਿੰਘ ਨੇ ਕਹੀ ਸੀ ਉਹ ਖਿੜੇ ਮੱਥੇ ਸਾਰੇ ਸਰਦਾਰਾਂ ਨੇ ਮੰਨ ਲਈ ਗੱਲ।
ਹਮ ਲੜਨਾ ਮਰਨਾ ਕਿਮ ਸੰਗੈ,
ਕਹਿੰਦੇ ਜਥੇਦਾਰ ਸਾਹਿਬ ਜੀ ਆ ਲੜਨ ਤੋਂ ਆ ਲੜ ਕੇ ਮਰ ਜਾਣ ਤੋਂ ਅਸੀਂ ਕਿੱਥੋਂ ਸੰਗਦੇ
ਹਾਂ।
ਇਹ ਤੇ ਸਾਡੀ ਖੇਲ ਹੀ ਹੈ, ਇਹ ਤੇ ਸਾਡਾ ਸੁਭਾਅ ਹੀ ਹੈ ਵੀ ਜਾਤ ਬੋਧ ਸਿੰਘਨ ਕੀ ਦੰਗਾ ਦੰਗਾ ਹੀਨ ਗੁਰ ਤੇ ਮੰਗਾ। ਅਤੇ ਵੈਸੇ ਵੀ ਗੁਰਬਾਣੀ ਦੇ ਬਚਨ ਹੈ ਕਿ ਪੁੱਜਾ ਪੁੱਜਾ ਕੱਟ ਮਰਿਆ ਕਬੂ ਨਾ ਛੱਡੇ ਖੇਤ, ਵੀ ਪੁੱਜਾ ਪੁੱਜਾ ਆ ਬੋਟੀ ਬੋਟੀ ਕਰਕੇ ਕੱਟੇ 'ਤੇ ਜਾਣਾ ਹੈ, ਪਰ ਖੇਤ ਕਹੀਏ ਮੈਦਾਨ ਜੰਗ ਦਾ ਨਹੀਂ ਛੱਡਣਾ ਚਾਹੀਦਾ। ਸੂਰਮਾ ਨੂੰ ਕਹਿੰਦੇ ਹੈ ਲੜ ਲੜ ਮਰਨਾ ਮਰ ਮਰ ਗਲਣਾ ਸ਼ਹੀਦਨ ਕੀ ਰੀਤ, ਇਹ ਸ਼ਹੀਦਾਂ ਦੀ ਰੀਤੀ ਹੈ। ਆ ਲੜਨੋਂ ਮਰਨੋਂ ਨਹੀਂ ਡਰਦੇ ਸਿੰਘ ਸਾਹਿਬ ਜੀ।
ਜੋ ਪਈ ਤੋ ਦੁਲਚੇ ਸਿੰਘ ਕੋ ਥਨੋਂ ਸੰਪਾਏ,
ਤਦੋਂ ਸਰਦਾਰ ਬਘੇਲ ਸਿੰਘ ਨੂੰ ਹੌਸਲਾ ਦੇ ਕੇ ਕਿਹਾ ਵੀ ਦੁਲਚਾ ਸਿੰਘ ਫਿਕਰ ਨਹੀਂ ਕਰਨਾ ਹੈ, ਸੱਚੇ ਪਾਤਸ਼ਾਹ ਨਾਲ ਹੈ। ਅਤੇ ਥੰਨੋ ਬਣਾ ਤਾ, ਥੰਨੋ ਕਹੀਏ ਆ ਲੜਾਕੂ ਫੌਜ ਦਾ ਮੋਰਚਾ ਸੌਂਪ ਦਿੱਤਾ।
ਸੁਖੂ ਸਿੰਘ ਸਦ ਮੋਹਰੇ ਲਾਇਓ,
ਸੁਖੂ ਸਿੰਘ ਨੂੰ ਅੱਗੇ ਮੋਹਰੇ ਲਾਇਆ ਹੈ ਦਲ ਦੇ ਅੱਗੇ ਵੀ ਤੂੰ ਅੱਗੇ ਲੜਨਾ ਹੋ ਕੇ। ਇਹ ਸੁਖੂ ਸਿੰਘ, ਭਾਗ ਸਿੰਘ, ਭੰਗਾ ਸਿੰਘ, ਦੁਲਚਾ ਸਿੰਘ, ਸਰਦਾਰ ਬਘੇਲ ਸਿੰਘ, ਇਹ ਚੰਗੇ ਚੰਗੇ ਸਰਦਾਰ ਸਨ ਅਤੇ ਇਹਨਾਂ ਨੂੰ ਅੱਗੇ ਲਾਇਆ ਹੈ।
ਸ਼ਾਮ ਸਿੰਘ
ਮਣੀ ਮਾਜਰੀਏ, ਮਣੀ ਮਾਜਰਾ ਜੋ ਚੰਡੀਗੜ੍ਹ ਦੇ ਲਾਗੇ ਹੈ, ਇਸੇ ਤਰ੍ਹਾਂ ਸ਼ਾਮ ਸਿੰਘ ਸਲੀਨ ਵਾਲ ਵਾਲਾ।
ਰਸੂਲਪੁਰੀਏ ਚੋਲੀਏ ਚੁਬਾਲੀਏ,
ਰਸੂਲਪੁਰ ਦੇ ਇਹ ਮਾਝੇ ਦੇ ਜਿਹੜੇ ਪਿੰਡ ਹੈ ਚੋਲਾ ਸਾਹਿਬ, ਇਸੇ ਤਰ੍ਹਾਂ
ਰਸੂਲਪੁਰੀਏ ਚੋਲੀਏ ਚੁਬਾਲੀਏ,
ਚੁਬਾਲ ਦੇ ਜਿਹੜਾ ਬੀੜ ਸਾਹਿਬ ਆ ਬੁੱਢਾ ਸਾਹਿਬ ਜੀ, ਇਹ ਮਾਝੇ ਦੇ ਇਲਾਕਾ ਚੋਲਾ ਸਾਹਿਬ ਰਸੂਲਪੁਰ, ਇੱਥੋਂ ਦੇ ਜਿਹੜੇ ਸਿੰਘ ਹੈ ਉਹ ਸਾਰੇ ਤਿਆਰ ਕਰ ਲਏ ਸਰਦਾਰ ਬਘੇਲ ਸਿੰਘ ਨੇ।
ਇਹ ਸਭ ਲਏ ਸੱਜੀ ਔਰ,
ਇਹਨਾਂ ਸਾਰਿਆਂ ਨੂੰ ਸੱਜੀ ਤਰਫ ਲਾ ਦਿੱਤਾ। ਇਹ ਲੜਾਈ ਦਾ ਤਰੀਕਾ ਹੁੰਦਾ ਵਹੀਰ ਦੇ ਆਸੇ ਪਾਸੇ, ਇੱਕ ਪਾਸੇ ਸੱਜੇ ਰੱਖਣਾ, ਇੱਕ ਪਾਸੇ ਖੱਬੇ ਰੱਖਣਾ, ਚੰਗੇ ਸਰਦਾਰਾਂ ਨੂੰ ਸੱਜੇ ਪਾਸੇ, ਇਹ ਜਿਹੜੇ ਲਾ ਦਿੱਤੇ ਸਰਦਾਰ।
ਕਲਸੀਏ ਦੇ ਖੱਬੀ ਵੱਲ ਤੋਰ,
ਜਿਹੜੇ ਕਲਸੀਏ ਕਲਸੀਏ ਇਲਾਕੇ ਦੇ ਸਨ ਨਗਰ ਦੇ, ਉਹਨਾਂ ਨੂੰ ਖੱਬੇ ਪਾਸੇ ਲਾ ਦਿੱਤਾ। ਇਸ ਤਰ੍ਹਾਂ ਪੂਰੀ ਤਕੜਾਈ ਕਰ ਲਈ।
ਬਘੇਲ ਸਿੰਘ ਕਹੀ ਉਹਨੇ ਸਰਦਾਰਨਾ,
ਸਰਦਾਰ ਬਘੇਲ ਸਿੰਘ ਨੇ ਉਹਨਾਂ ਸਾਰੇ ਸਰਦਾਰਾਂ ਨੂੰ ਕਿਹਾ,
ਹੈ ਤੁਮ ਹੀ ਕੋ ਲੱਜਾ ਜਿੱਤਨ ਹਾਰਨਾ।
ਲੱਜਾ ਜਿੱਤਨ ਹਾਰਨ, ਕਿਹਾ ਵੀ ਖਾਲਸਾ ਜੀ ਆ ਸਰਦਾਰਾਂ ਨੂੰ ਕਿਹਾ ਵੀ ਸਰਦਾਰੋ ਵੇਖ ਲਓ ਤੁਸੀਂ ਸਰਦਾਰ ਵੀ ਕਹਾਉਂਦੇ ਹੋ ਅਤੇ ਗੁਰੂ ਕੇ ਸਿੰਘ ਵੀ ਆਪਾਂ ਮਿਸਲਾਂ ਦੇ ਸਰਦਾਰ ਵਾਂ, ਅਤੇ ਤੁਹਾਨੂੰ ਇਹ ਜਿਹੜੀ ਜਿੱਤਣ ਹਾਰ ਦੀ ਲੱਜਿਆ ਸ਼ਰਮ ਹੈ, ਜੇ ਆਪਾਂ ਹਾਰ ਗਏ ਤਾਂ ਵੀ ਸਾਨੂੰ ਹੀ ਮਿਹਣਾ ਹੈ, ਜੇ ਆਪਾਂ ਜਿੱਤ ਗਏ ਤਾਂ ਵੀ ਸਾਨੂੰ ਵਡਿਆਈ ਹੈ, ਇਸ ਕਰਕੇ ਕਿਸੇ ਨੇ ਪਿੱਛੇ ਪੈਰ ਨਹੀਂ ਪਾਉਣਾ ਹੈ, ਆ ਡਟ ਕੇ ਲੜਨਾ ਹੈ।
ਔਰ ਮਿਸਲ ਪੀਰ ਅਲੀ ਕਛ ਆਏ,
ਉਹ ਜਿਹੜੀ ਬੁੱਢੇ ਦਾਲ ਦੀ ਮਿਸਲ ਸੀ ਮਿਸਲਾਂ, ਉਹਨਾਂ ਵਿੱਚੋਂ ਕੁਝ ਜਿਹੜਾ ਵਹੀਰ ਹੈ ਲੜਾਕੂ ਸਿੰਘ ਆ ਕੇ ਤੇ ਬਘੇਲ ਸਿੰਘ ਦੀ ਮਦਦ ਵਾਸਤੇ ਰਲ ਗਏ।
ਕਹਿਓ ਉਹਨੇ ਰਹਿਓ ਬਹੀਰੇ ਦਾਏ,
ਤੇ ਉਹ ਜਿਹੜੇ ਆਏ ਸੀ ਉਹਨਾਂ ਨੂੰ ਬਘੇਲ ਸਿੰਘ ਨੇ ਕਹਿ ਦਿੱਤਾ ਵੀ ਤੁਸਾਂ ਨੇ ਆ ਵਹੀਰ ਦੇ ਦਾਏ ਕਹੀਏ ਪਾਸੇ ਵੱਲ ਰਹਿਣਾ, ਕਿਉਂਕਿ ਸਾਜੋ ਸਮਾਨ ਰਸਤ ਬਸਤ ਇਸੇ ਤਰ੍ਹਾਂ ਆ ਪਰਿਵਾਰ ਹੈ, ਇਹਨਾਂ ਦੀ ਰੱਖਿਆ ਜਿਹੜੀ ਹੈ ਤੁਸਾਂ ਨੇ ਕਰਨੀ ਹੈ।
ਰਹੋ ਸੁਚੇਤ ਕਰੋ ਤਕੜਾਈ,
ਸੁਚੇਤ ਰਹਿਣਾ ਹੈ, ਤਕੜਾਈ ਕਰਕੇ ਰੱਖਣੀ ਹੈ, ਆਲਸ ਤੇ ਬਿਲਕੁਲ ਨਹੀਂ ਕਰਨਾ।
ਸ਼ਸਤਰ ਪਕੜੋ ਕਰੋ ਲੜਾਈ,
ਸ਼ਸਤਰ ਪਕੜਨੇ ਹੈ, ਤੇਗੇ ਖੰਡੇ ਨੇਜੇ ਬਰਸ਼ੇ ਭਾਲੇ ਆ ਬੰਦੂਕਾਂ, ਲੜਾਈ ਕਰਨੀ ਅੱਗੇ ਹੋ ਕੇ।
ਦੋਹਰਾ ਔਰ ਦੁਆਬੀਏ ਜੋਹਤੇ,
ਜਿਹੜੇ ਦੁਆਬੇ ਇਲਾਕੇ ਦੇ ਹੈ ਸਨ ਮਿਸਲ ਦੇ ਵਿੱਚ,
ਦੇ ਰਾਖੇ ਨਿਜ ਸਾਥ।
ਉਹਨਾਂ ਨੂੰ ਸਰਦਾਰ ਬਘੇਲ ਸਿੰਘ ਨੇ ਆਪਣੇ ਸਾਥੀ ਬਣਾ ਕੇ ਸਾਥ ਹੀ ਰੱਖਿਆ।
ਦੇ ਦਿਲਾਸੇ ਸਭਨ ਕੋ ਕਹਿਓ,
ਸਾਰਿਆਂ ਨੂੰ ਆ ਦਿਲਾਸੇ ਹੌਸਲੇ ਦੇ ਕੇ ਵੀ ਤਗੜੇ ਰਹੋ। ਗੁਰੂ ਮਹਾਰਾਜ ਦੀ ਕਿਰਪਾ ਹੈ, ਜਾਮ ਗੁਰੂ ਹੋਏ ਬਲ, ਲੱਖ ਬਾਹੇ ਕਿਆ ਕਿੱਜੈ। ਭਾਵੇਂ ਉਹ ਅਮਰ ਸਿੰਘ ਦੀ ਬੜੀ ਫੌਜ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਹੈ, ਅੜੇ ਸੋ ਝੜੇ।
ਅਬ ਕਰੋ ਇਨ ਸੋ ਹੱਥ,
ਇਹਨਾਂ ਨਾਲ ਖਾਲਸਾ ਜੀ ਆ ਚੰਗੇ ਹੱਥ ਕਰਕੇ ਆ ਮਲਵਾਈਆਂ ਨੂੰ ਸੋਧ ਕੇ ਜਾਣਾ ਇਸ ਵਾਰ।
ਜੋ ਪਈ ਇੱਕ ਔਰ ਬਚ ਸਰਦਾਰਨ ਕਰਿਓ,
ਇੱਕ ਹੋਰ ਬਚਨ ਸਰਦਾਰ ਬਘੇਲ ਸਿੰਘ ਨੇ ਕੀਤਾ।
ਜਿਨ ਛਕਿਓ ਨਾ ਪ੍ਰਸ਼ਾਦ ਸੋ ਛਕ ਤੁਰਿਓ।
ਖਾਲਸਾ ਜੀ ਜਿਨ੍ਹਾਂ ਨੇ ਆ ਪ੍ਰਸ਼ਾਦਾ ਨਹੀਂ ਛਕਿਆ ਹੈ ਜਾਂ ਗੁਰੂ ਮਹਾਰਾਜ ਦੀ ਦੇਗ ਨਹੀਂ ਛਕੀ, ਉਹ ਛਕ ਗਈ ਤੁਰੇ।
ਚਾਰ ਪਹਿਰ ਕੀ ਹੋਗ ਲੜਾਈ,
ਉੱਥੇ ਮੁੜ ਕੇ ਚਾਰ ਪਹਿਰ ਦੀ ਲੜਾਈ ਹੋਣੀ। ਚਾਰ ਪਹਿਰ ਕਿੰਨੇ ਹੁੰਦੇ? 6 ਵਜੇ ਤੋਂ ਲੈ ਕੇ 6 ਸ਼ਾਮ ਦੇ ਤੱਕ 12 ਘੰਟੇ। ਕਹਿੰਦੇ ਵੀ 12 ਘੰਟੇ ਜਿਹੜੀ ਲੜਾਈ ਹੋਣੀ ਹੈ।
ਖਾਨ ਮਿਲਕ ਨਾ ਡੋਰੋ ਬਿਨ ਫਤਿਹ ਪਾਈ,
ਫਿਰ ਡੇਰੇ ਵਿੱਚ ਟਿਕਣਾ ਨਹੀਂ ਮਿਲਣਾ ਹੈ। ਜਿੰਨਾ ਚਿਰ ਫਤਿਹ ਨਾ ਪਾ ਲਈ ਉਨਾ ਚਿਰ ਬਿਲਕੁਲ ਨਹੀਂ ਆਰਾਮ ਕਰਨਾ। ਜਦੋਂ ਇਸ ਤਰ੍ਹਾਂ ਬਘੇਲ ਸਿੰਘ ਨੇ ਕਿਹਾ ਵੀ ਆ 12 ਘੰਟੇ 4 ਪਹਿਰ ਲੜਾਈ ਹੋਣੀ ਡੱਟ ਕੇ, ਸਿੰਘੋ ਤਗੜੇ ਰਹਿਣਾ, ਪ੍ਰਸ਼ਾਦਾ ਜਿਹਨੇ ਛਕਣਾ ਛਕ ਲਓ, ਉੱਥੇ ਨਹੀਂ ਆਪਾਂ ਮੁੜ ਕੇ ਬਹਿਣਾ ਹੈ। ਸਾਰੇ ਸਰਦਾਰਾਂ ਨੇ ਆ ਸਿਰੇ ਮੱਥੇ ਖਿੜੇ ਮੱਥੇ ਗੱਲ ਮੰਨ ਲਈ।
ਲੜਨ ਪਹਿਰ ਚਾਰ ਕਰ ਲਿਓ ਢੱਬ,
4 ਪਹਿਰ ਆ ਲੜਨ ਦਾ ਢੱਬ ਤਰੀਕਾ ਖਾਲਸੇ ਨੇ ਕਰ ਲਿਆ।
ਤੁਰੇ ਕਨੇਰੋ ਮੋਰਚੇ ਉਠਾਏ,
ਤੁਰੇ ਘਨੋਰੋਂ, ਇਹ ਘਨੋਰ ਜਿਹੜਾ ਨਗਰ ਹੈ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਰੋਪੜ ਵਿੱਚ, ਅਤੇ ਕਾਠਗੜ੍ਹ ਇੱਥੇ ਸਿੰਘਾਂ ਦਾ ਹੈ ਸੀ ਪੜਾ ਡੇਰਾ, ਉੱਥੋਂ ਆਪਣਾ ਡੇਰਾ ਜਿਹੜਾ ਉਠਾ ਲਿਆ, ਤੋਰ ਲਿਆ।
ਚੜ ਤੁਰੇ ਨਿਸ਼ਾਨ ਜੀ ਪਟਿਆਲੇ ਦਾ,
ਹੁਣ ਜਦੋਂ ਜੰਗ ਕਰਨੀ ਹੁੰਦੀ ਆ ਸਭ ਤੋਂ ਪਹਿਲਾਂ ਨਿਸ਼ਾਨ ਜੀ ਨਿਸ਼ਾਨ ਬਰਦਾਰ ਅੱਗੇ ਲੱਗਦੇ ਹੈ, ਕਿਉਂਕਿ ਨਿਸ਼ਾਨ ਦੀ ਇੱਕ ਨਿਸ਼ਾਨੀ ਹੈ ਵੀ ਨਿਸ਼ਾਨ ਸਾਹਿਬ ਦਾ ਫਰਲਾ ਖੋਲ੍ਹ ਦੇਣਾ, ਵੀ ਜੰਗ ਦੀ ਤਿਆਰੀ। ਆ ਪਟਿਆਲੇ ਦੇ ਪਾਸੇ ਵੱਲ ਸਰਦਾਰ ਬਘੇਲ ਸਿੰਘ ਹੋਣਾ ਦੀ ਫੌਜ ਨੇ ਚਾਲਾ ਮਾਰ ਦਿੱਤਾ।
ਵੱਜੇ ਨਗਾਰੇ ਪਈ ਕਮਕੋਰ,
ਨਗਾਰੇ ਵੱਜੇ ਹੈ, ਧੌਂਸੇ ਵੱਜੇ ਹੈ, ਕਮਕੋਰ ਪੈ ਗਈ ਹੈ। ਕਮਕੋਰ ਕਹੀਏ, ਐਸਾ ਸ਼ੋਰ ਸ਼ਰਾਬਾ ਹੋਇਆ ਉੱਥੇ ਤਾਂ ਹੁਣ ਗੱਲ ਨਹੀਂ ਸੁਣਦੀ।
ਗਿਰਦ ਪਟਿਆਲੇ ਬਹੁ ਪੜ ਗਇਓ ਸ਼ੋਰ,
ਪਟਿਆਲੇ ਦੇ ਆਸੇ ਪਾਸੇ 4 ਚੁਫੇਰੇ ਦੇ ਲਾਲਾ ਲਾਲਾ ਹੋ ਗਈ।
ਚਾਰ ਤਰਫ ਪਈ ਆਓ ਆਈ,
ਚਾਰੇ ਤਰਫੀ ਸਾਧ ਸੰਗਤ ਜੀ ਆਓ ਆਈ ਹੋ ਗਈ। ਹੁਣ ਵੀ ਆ ਗਏ ਆ ਮਿਸਲਾਂ ਦੇ ਬਘੇਲ ਸਿੰਘ ਹੋਣੀ, ਹੁਣ ਵੀ ਆ ਗਏ ਆ ਲਾਲਾ ਲਾਲਾ ਸ਼ੋਰ ਸ਼ੋਰੀ ਮੱਚ ਗਿਆ।
ਭਇਓ ਗਰਦ ਮੈਂ ਸੂਰਜ ਸ਼ਾਹੀ,
ਤੇ ਫੌਜ ਜਦੋਂ ਚੜ੍ਹੀ ਹੈ ਕਹਿੰਦੇ ਘੱਟਾ ਉੱਡਿਆ ਹੈ, ਘੋੜਿਆਂ ਦੇ ਪੌੜਾਂ ਨਾਲ ਸ਼ੋਰ ਸ਼ਰਾਬਾ ਹੋਇਆ ਹੈ, ਸੂਰਜ ਤੇ ਆ ਛੁੱਪ ਗਿਆ ਘੱਟੇ ਦੇ ਨਾਲ।
ਦੋਹਰਾ ਰਾਜੇ ਦੇਖੀ ਗਰਦ ਦਲ,
ਰਾਜਾ ਇਹ ਬੈਠਾ ਸੀ ਆਪਣੇ ਮਹੱਲ ਦੇ ਉੱਪਰ, ਆਪਣੇ ਕਿਲ੍ਹੇ ਦੇ ਉੱਪਰ, ਉਹ ਚਬਾਰੇ ਦੇ ਬੈਠਾ ਹੋਇਆ, ਇਹਨੇ ਉੱਪਰੋਂ ਆ ਸਿੰਘਾਂ ਦਾ ਦਲ ਵੇਖਿਆ।
ਉੱਪਰ ਬੈਠ ਮਹੱਲ,
ਉਹ ਚਬਾਰੇ ਤੇ ਚੜ ਕੇ ਬੈਠਾ ਹੋਇਆ ਸੀ ਟੰਮਣੇ ਤੇ।
ਦੇ ਬਾਰੂਦ ਸਿੱਕੋ ਸਭਨ ਕਹੀ,
ਇਹਨੇ ਬਰੂਦ ਸਾਰਿਆਂ ਨੂੰ ਬਰੂਦ ਸਿੱਕਾ ਦੇ ਕੇ, ਦਾਰੂ ਸਿੱਕਾ ਦੇ ਕੇ, ਆ ਜਿਹੜਾ ਅਗਨੀ ਵਾਲਾ ਹੁੰਦਾ ਹੈ ਜਿਵੇਂ ਬੰਬ ਆਦਿ ਤੋਪਾਂ ਵਿੱਚ ਪਾਉਣ ਵਾਲੇ, ਇਸੇ ਤਰ੍ਹਾਂ ਬਰੂਦ ਬੰਦੂਕਾਂ ਵਿੱਚ ਪਾਉਣ ਵਾਲਾ, ਇਹ ਦੇ ਕੇ ਤੇ ਕਹਿਣ ਲੱਗਾ,
ਲੜੋ ਅਬ ਚੱਲ।
ਦੇ ਬਰੂਦ ਸਿੱਕੋ ਸਭਨ ਕਹੀ, ਜਾਂ ਇਵੇਂ ਵੀ ਲੱਗ ਜਾਂਦਾ ਵੀ ਕਹੀ ਲੜੋ ਅਬ ਚੱਲ, ਇਹਨੇ ਗੱਲ ਕਹੀ ਵੀ ਆ ਚੱਲ ਕੇ ਤੇ ਸਿੱਧੇ ਹੋ ਕੇ ਲੜੋ ਸਿੰਘਾਂ ਨਾਲ।
ਜੋ ਪਈ
ਰਾਜੇ ਨੇ ਆ ਸਰਕਾਰੀ ਜਿਹੜੀ ਫੌਜ ਰੱਖੀ ਹੋਈ ਸੀ, ਕਿਉਂਕਿ ਰਾਜਾ ਅਮਰ ਸਿੰਘ ਮਹਾਰਾਜਾ ਪਟਿਆਲਾ ਸੀ, ਇਹਨੂੰ ਸਰਕਾਰੀ ਫੌਜ ਦਾ ਵੀ ਹੱਥ ਸੀ। ਇਹਨੇ ਉਹਨਾਂ ਨੂੰ ਇਸ ਤਰ੍ਹਾਂ ਹੁਕਮ ਕੀਤਾ, ਆ ਵੇਖ ਲਓ ਕਿੰਨੀ ਲੜਾਈ, ਕਾਹਦੀ ਲੜਾਈ, ਪਿੰਡਾਂ ਦੇ ਕਬਜ਼ੇ ਕਰਨ ਦੀ, ਵਿੱਚ ਕੀ ਲੋਭ, ਲੋਭ ਲਹਿਰ ਇਹੋ ਜਿਹੀ ਹੁੰਦੀ ਆ ਅਤੇ ਉਹ ਜਿਹੜੀ ਕਲੇ ਫਸਾਦ ਖੜਾ ਕਰ ਦਿੰਦੀ ਹੈ। ਇਹ ਅੱਜ ਵੀ ਇਸੇ ਤਰ੍ਹਾਂ ਹੀ ਆ, ਲੋਭ ਲਾਲਚ ਦੀਆਂ ਲਹਿਰਾਂ ਹੈ, ਇੱਕ ਦੂਜੇ ਦੀ ਲੱਤ ਖਿੱਚਣ ਦਾ ਮਤਲਬ ਕੀ ਆ, ਲਾਲਚ, ਵਡਿਆਈ ਦਾ ਲਾਲਚ ਸਮਝ ਲਓ ਜਾਂ ਪੈਸੇ ਦਾ ਲਾਲਚ ਸਮਝ ਲਓ, ਵੀ ਜੇ ਫਲਾਣਾ ਬੰਦਾ ਖੜਾ ਹੋ ਗਿਆ ਮੇਰੀ ਵਡਿਆਈ ਘੱਟ ਜੂ, ਤਾਂ ਉਹ ਵਡਿਆਈ ਦੀ ਭੁੱਖ ਲਾਲਚੀ ਹੈ ਨਾ। ਜੇ ਹਾਂ ਇਹ ਖੜਾ ਹੋ ਗਿਆ ਜਿੱਥੇ ਮੇਰਾ ਪ੍ਰਭਾਵ ਹੈ, ਮੇਰੀ ਗੱਲ ਹੈ, ਮੇਰੀ ਗੱਲ ਨੱਪੀ ਜਾਵੇਗੀ, ਇਹ ਲੋਭ ਲਹਿਰ ਦੇ ਕਰਕੇ ਬੰਦਾ ਫਿਰ ਇੱਕ ਦੂਜੇ ਦੀ ਲੱਤ ਖਿੱਚਦੇ ਹੈ, ਨੁਕਸਾਨ ਕਰਨ ਲਈ ਬੰਦਾ ਤਗੜਾ ਹੋ ਜਾਂਦਾ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ, ਇੱਕ ਹੈ ਸੀ ਮਨੁੱਖ, ਉਹਨੇ ਬੜੀ ਤਪ ਤਪੱਸਿਆ ਕੀਤੀ, ਤਪੱਸਿਆ ਨੇ ਕੀਤੀ, ਗੁਆਂਢੀਆਂ ਦਾ ਬੜਾ ਵੈਰੀ ਸੀ, ਉਂਝੋ ਗੁਆਂਢੀਆਂ ਨੂੰ ਤਾਂ ਵੇਖ ਨਹੀਂ ਸੀ ਹੰਗਦਾ ਵੀ ਦਿਨ ਨਾ ਚੜ੍ਹੇ ਤਾਂ ਸਾਰਾ ਟੱਬਰ ਹੀ ਮਰ ਜੇ। ਅਤੇ ਉਹਨੇ ਤਪੱਸਿਆ ਕੀਤੀ, ਸ਼ਿਵ ਜੀ ਪਾਰਵਤੀ ਤਪ ਕਰ ਰਿਹਾ ਸੀ, ਸ਼ਿਵ ਜੀ ਅਤੇ ਪਾਰਵਤੀ ਲੰਘ ਰਹੇ ਸੀ। ਪਾਰਵਤੀ ਕਹਿਣ ਲੱਗੀ, ਮਹਾਰਾਜ ਜੀ ਸਵਾਮੀ ਦੇਵ ਵੇਖੋ ਤੁਹਾਡਾ ਤਪ ਕਰਦਾ, ਤੁਹਾਡਾ ਸਿਮਰਨ ਕਰਦਾ, ਇਹ 'ਤੇ ਬਖਸ਼ਿਸ਼ ਕਰੋ। ਸ਼ਿਵ ਜੀ ਮਹਾਰਾਜ ਭਗਵਾਨ ਕਹਿਣ ਲੱਗੇ ਵੀ ਪਾਰਵਤੀ ਦੇਖ, ਇਹ ਜਿਹੜਾ ਮਨੁੱਖ ਬੈਠਾ ਤਪ ਤਾਂ ਕਰ ਰਿਹਾ ਜ਼ਰੂਰ, ਤਪੱਸਿਆ ਤਾਂ ਕਰ ਹੀ ਰਿਹਾ ਹੈ, ਸਰੀਰ ਨੂੰ ਤਾ ਹੀ ਰਿਹਾ ਹੈ, ਪਰ ਇਹਦਾ ਅੰਤਸ਼ਕਰਨ ਜਿਹੜਾ ਉਹ ਠੀਕ ਨਹੀਂ, ਮੈਲਾ ਹੈ, ਮੈਲ ਬੜੀ ਦੇ ਅੰਦਰ ਰਹਿਣ ਦੇ, ਤੂੰ ਜਿੱਥੇ ਬੈਠਾ ਬੈਠਾ ਰਹਿਣ ਦੇ। ਨਹੀਂ ਨਹੀਂ ਮਹਾਰਾਜ, ਤੁਸੀਂ ਮਿਹਰ ਕਰੋ, ਤਪ ਦਾ ਫਲ ਦੇ ਦਿਉ ਤੁਸੀਂ ਜੋ ਉਹਦੀ ਇੱਛਾ। ਚਲੋ ਕਹਿੰਦੇ ਠੀਕ ਹੈ ਜੀ, ਤੂੰ ਕਹਿੰਦੀ ਹੈ। ਸ਼ਿਵ ਭਗਵਾਨ ਪਾਰਵਤੀ ਨੂੰ ਲੈ ਕੇ ਕੋਲ ਆ ਗਏ, ਕਹਿੰਦੇ ਵੀ ਹਾਂ ਵੀ ਪੁਰਸ਼ਾ ਤੇਰੀ ਤਪ ਤਪੱਸਿਆ ਪ੍ਰਵਾਨ ਹੋਈ, ਮੰਗ ਜੋ ਤੂੰ ਮੰਗਦਾ ਹੈ, ਅਸੀਂ ਤੇਰੇ ਦੇ ਤਰੁੱਠੇ ਹਾਂ, ਹੁਣ ਮੰਗੇ ਕੀ, ਕਿਉਂਕਿ ਉਹਨੇ ਤਾਂ ਉਹ ਮੰਗਣਾ ਜਿਹਦੇ ਨਾਲ ਗੁਆਂਢੀਆਂ ਦਾ ਕੱਖ ਨਾ ਰਵੇ, ਅਤੇ ਚੁੱਪ ਕਰਕੇ ਉਹ ਕੂਇਆ ਨਾ ਕਿੰਨਾ ਚਿਰ ਬੋਲਿਆ ਨਾ। ਸ਼ਿਵ ਭਗਵਾਨ ਕਹਿਣ ਲੱਗੇ ਮੰਗ, ਆ ਤੇਰੇ ਦੇ ਤਰੁੱਠਿਆਂ ਦੇ ਦਿਆਂਗੇ ਤੈਨੂੰ ਹੋਈ, ਪਰ ਇੱਕ ਗੱਲ ਜ਼ਰੂਰ ਹੈ, ਕਿਉਂਕਿ ਸ਼ਿਵ ਭਗਵਾਨ ਵੀ ਅੰਤਰਜਾਮੀ ਸ਼ਕਤੀ ਤਾਂ ਹੈ ਹੀ, ਕਹਿੰਦੇ ਇੱਕ ਗੱਲ ਜ਼ਰੂਰ ਹੈ ਵੀ ਜੇ ਤੂੰ ਜਿੰਨਾ ਮੰਗੇਗਾ ਤੇਰੇ ਗੁਆਂਢੀਆਂ ਦੇ ਕਰ ਦੂਣਾ ਹੋਊਗਾ, ਜੇ ਤੂੰ ਇੱਕ ਮੈਲ ਮੰਗੇਗਾ ਤਾਂ ਗੁਆਂਢੀਆਂ ਦੇ ਦੋ ਮੈਲ ਹੋਣਗੇ। ਉਹ ਸੁਣ ਕੇ ਚੁੱਪ ਕਰ ਰਿਹਾ ਵੀ ਹੁਣ ਮੰਗਾਂਗੀ, ਅਤੇ ਚੁੱਪ ਕਰਕੇ ਬੈਠਾ ਰਿਹਾ। ਸ਼ਿਵ ਭਗਵਾਨ ਕਹਿੰਦੇ ਮੰਗ, ਸਮਾਂ ਲੰਘ ਰਿਹਾ ਹੈ। ਕਹਿੰਦਾ ਜੀ ਠੀਕ ਹੈ ਮੰਗਦਾ, ਕਹਿੰਦਾ ਮੇਰੀ ਅੱਖ ਅੰਨੀ ਹੋ ਜੇ। ਉਹਦਾ ਕਾਰਨ ਕਿ ਮੇਰੀ ਇੱਕ ਅੱਖ ਅੰਨੀ ਹੋ, ਗੁਆਂਢੀਆਂ ਦੂਣਾ ਮਿਲਣ ਆਪੇ ਦੋਵੇਂ ਅੰਨੀ ਹੋ ਜਾਣਗੀਆਂ। ਕਹਿੰਦਾ ਮੇਰੀ ਇੱਕ ਅੱਖ ਅੰਨੀ ਹੋ ਜੇ, ਕਹਿੰਦੇ ਤਥਾ ਅਸਤੂ, ਵੀ ਇੱਦਾਂ ਐਸਾ ਹੀ ਹੋਵੇਗਾ। ਅੱਖ ਅੰਨੀ ਉਹਦੀ ਇੱਕ ਹੋ ਗਈ, ਉਹ ਗੁਆਂਢੀਆਂ ਦੀ ਜਿਹੜੀਆਂ ਉਹ ਦੋਵੇਂ ਦੋਵੇਂ ਹੋ ਗਈਆਂ, ਘਰ ਦੇ ਸਾਰੇ ਗੁਆਂਢ ਮੱਥਾ ਅੰਨਾ ਕਰ ਦਿੱਤਾ। ਅਤੇ ਫਿਰ ਉਹਨੂੰ ਕਹਿੰਦੇ ਵੀ ਹੋਰ ਕੀ ਮੰਗਦਾ ਮੰਗ। ਕਹਿੰਦਾ ਜੀ ਆ ਮੇਰੇ ਘਰ ਦੇ ਅੱਗੇ ਇੱਕ ਖੂਹ ਹੋ ਜੇ, ਵੀ ਖੂਹ ਪੁੱਟਿਆ ਜੋ ਮੇਰੇ ਘਰ ਅੱਗੇ, ਮੇਰੀ ਤਾਂ ਇੱਕ ਅੱਖ ਹੈ, ਮੈਂ ਤਾਂ ਲੰਘ ਜਾਇਆ ਕਰੂੰਗਾ ਵੇਖ ਕੇ, ਗੁਆਂਢੀ ਦੇ ਘਰ ਅੱਗੇ ਦੋ ਹੋਣਗੇ ਤਾਂ ਆਪੇ ਡਿੱਗ ਡਿੱਗ ਮਰਨਗੇ। ਕਹਿੰਦਾ ਮੇਰੀ ਸਾਡੇ ਘਰ ਦੇ ਅੱਗੇ ਇੱਕ ਖੂਹ ਜਿਹੜਾ ਵੱਡਾ ਸਾਰਾ ਪੁੱਟਿਆ ਜਾਵੇ। ਕਹਿੰਦੇ ਤਥਾ ਅਸਤੂ, ਤੈਸਾ ਹੀ ਹੋਵੇਗਾ। ਉਹ ਖੂਹ ਪੁੱਟਿਆ ਗਿਆ, ਗੁਆਂਢੀਆਂ ਦੇ ਅੱਗੇ ਦੋ ਹੋ ਗਏ, ਉਹ ਗੁਆਂਢੀ ਵਿਚਾਰੇ ਸਾਰੇ ਡਿੱਗ ਡਿੱਗ ਮਰ ਗਏ ਅਤੇ ਉਹਨੂੰ ਪੈ ਗਈ ਠੰਡ। ਕਹਿਣ ਦਾ ਮਤਲਬ ਜਿਹੜਾ ਬੰਦਾ ਹੈ ਉਹ ਨੁਕਸਾਨ ਕਿਸੇ ਦਾ ਕਰਨਾ ਹੋਵੇ ਜਾਂ ਕਿਸੇ ਨੂੰ ਮਾਰਨਾ ਹੋਵੇ, ਉਹਦਾ ਭਾਵੇਂ ਆਪਣਾ ਰਵੇ ਕੱਖ ਨਾ, ਉਹਨੇ ਦੂਜੇ ਦਾ ਕਹਿਣਾ ਮੈਂ ਆਪਣਾ ਨਹੀਂ ਛੱਡਣਾ, ਰਹਿਣ ਇਹਦਾ ਵੀ ਕੱਖ ਨਹੀਂ ਦੇਣਾ। ਇਸੇ ਤਰ੍ਹਾਂ ਹੀ ਲੋਭ ਲਹਿਰ ਇਹੋ ਜਿਹੀ ਹੈ, ਬੰਦਾ ਲੋਭ ਦੇ ਕਰਕੇ ਇੰਨੇ ਪਸਾਰੇ ਪਾਉਂਦਾ ਹੈ, ਮਾਂ ਨੂੰ ਮਾਂ ਨਹੀਂ ਸਮਝਣਾ, ਮਾਂ ਨੇ ਪੁੱਤ ਨੂੰ ਨਹੀਂ ਸਮਝਣਾ, ਆ ਕਿੰਨੇ ਲੜਾਈਆਂ ਝਗੜੇ ਹੁੰਦੇ ਜਾਇਦਾਦਾਂ, ਜ਼ਮੀਨ ਜਾਇਦਾਦਾਂ ਤੋਂ, ਵੰਡ ਵਿਹਾਰ ਤੋਂ, ਉਹ ਕਾਹਦਾ ਲੋਭ ਹੀ ਹੈ ਵੀ ਮੇਰੀ ਇਹ ਜ਼ਮੀਨ ਮੈਂ ਕੋ ਦੇਵਾਂ, ਆ ਕਈਆਂ ਬਜ਼ੁਰਗਾਂ ਦੀ ਵੀ ਅਤੇ ਕਬਰਾਂ 'ਚ ਲੱਤਾਂ ਹੁੰਦੀਆਂ ਅਤੇ ਉਹ ਪਰ ਫਿਰ ਨਹੀਂ ਇਹ ਚੀਜ਼ਾਂ ਛੱਡਦੇ, ਮਰਦੇ ਜਾਣਗੇ। ਇਹ ਇਸ ਤਰ੍ਹਾਂ ਲੋਭ ਲਹਿਰ ਮਾਰਾ ਇੱਕ ਤਾਂ ਹੀ ਤਾਂ ਕਹਿੰਦੇ ਮੂਲ ਵਿਆਧੀ ਵਿਆਪਸ ਲੋਭਾ, ਇਹ ਬੜੀ ਬਿਮਾਰੀ ਹੈ ਮੁੱਢ ਦੀ ਅਤੇ ਵਿਆਪਸ ਲੋਭਾ। ਲੋਭ ਜ਼ੋਰ ਪਾਈ ਰੱਖਦਾ ਬੰਦੇ ਨੂੰ ਸਾਰੀ ਉਮਰ, ਮਹਾਰਾਜ ਦੀ ਕਿਰਪਾ ਕਰਨ 'ਤੇ ਲੋਭ ਲਹਿਰ ਲੱਭ ਕੁੱਤਾ ਕੂੜ ਚੂੜਾ ਛੁੱਟਦੇ ਹਨ। ਇਹ ਹੁਣ ਲੋਭ ਦੀ ਲਹਿਰ ਕਰਕੇ ਇੰਨਾ ਪਸਾਦ ਖੜਾ ਕੀਤਾ, ਰਾਜੇ ਅਮਰ ਸਿੰਘ ਨੇ ਪਿੰਡ ਮੱਲ ਲਏ। ਸਰਦਾਰ ਬਘੇਲ ਸਿੰਘ ਕਹਿੰਦਾ ਵੀ ਸਾਡਾ ਹੱਕ ਅਸੀਂ ਮਹਿਲਾ ਮੱਲੇ ਹੋਏ, ਤੂੰ ਕਾਹਨੇ ਵਿੱਚ ਭਾਈ ਆ ਰਿਹਾ, ਪਰ ਉਹ ਮੰਨਿਆ ਨਹੀਂ, ਸਗੋਂ ਫੌਜਾਂ ਇਕੱਠੀ ਕਰੀਆਂ ਫਿਰਦੇ ਦੋਵੇਂ ਧਿਰ। ਸਰਦਾਰ ਬਘੇਲ ਸਿੰਘ ਹੁਣੀ ਹੱਕ ਦੀ ਲੜਾਈ ਲੜ ਰਹੇ ਸੀ, ਰਾਜਾ ਅਮਰ ਸਿੰਘ ਨੂੰ ਆਪਣੇ ਰਾਜਪਣੇ ਦਾ ਹੰਕਾਰ ਸੀ, ਐਵੇਂ ਹੀ ਉਹ ਬਿਨਾਂ ਗੱਲ ਤੋਂ ਹੀ। ਇਸ ਤਰ੍ਹਾਂ ਹੁਣ ਲੜਾਈ ਸਾਰੀ ਜਿਹੜੀ ਤਿਆਰੀ ਕੀਤੀ ਬਘੇਲ ਸਿੰਘ ਹੋਣੀ, ਅਤੇ ਉੱਥੇ ਆ ਗਏ ਫੌਜ ਲੈ ਕੇ। ਇਹਨੇ ਜਦੋਂ ਵੇਖੀ ਹੈ ਅਤੇ ਹੰਕਾਰ ਹੀ ਹੋਏ। ਅਮਰ ਸਿੰਘ ਨੇ ਕਿਹਾ ਵੀ ਆ ਸਰਕਾਰੀ ਜਿਹੜੀ ਫੌਜ ਸੀ ਇਹਦੇ ਕੋਲ, ਉਹਨਾਂ ਨੇ ਇਸ ਤਰ੍ਹਾਂ ਹੁਕਮ ਕੀਤਾ
ਮਾਰੋ ਸਿੰਘਨ ਦੇਹੋ ਘੋੜੇ ਲਿਆਈ,
ਆ ਸਿੰਘਾਂ ਨੂੰ ਮਾਰ ਦਿਓ, ਵੱਢ ਦਿਓ, ਟੁੱਕ ਦਿਓ, ਅਤੇ ਇਹਨਾਂ ਦੇ ਘੋੜੇ ਜਿਹੜੇ ਖੋ ਕੇ ਲੈ ਆਓ।
ਲਿਹੋ ਦੁਸ਼ਾਲੇ ਕੰਗਣ ਪਾਏ,
ਆ ਤੁਹਾਡੇ ਮੈਂ ਹੱਥਾਂ ਵਿੱਚ ਕੜੇ ਪਾ ਦਿਆਂਗਾ, ਸੋਨਾ ਤੁਹਾਨੂੰ ਦੇ ਦਿਆਂਗਾ, ਦੁਸ਼ਾਲੇ ਚੰਗੇ ਚੰਗੇ ਵਸਤਰ ਰੇਸ਼ਮ ਦੇ ਤੁਹਾਡੇ ਸਿਰਾਂ 'ਤੇ ਤੁਹਾਡੇ ਸਰੀਰ 'ਤੇ ਮੈਂ ਪਾ ਦਿਆਂਗਾ। ਇਸ ਤਰ੍ਹਾਂ ਦਿਲ ਵਧਾ ਕੇ ਉਹਨਾਂ ਨੂੰ ਭੇਜਿਆ, ਵੇਖ ਲਓ ਇੱਥੇ ਫਿਰ ਲੋਭ ਦੀ ਗੱਲ ਵੀ, ਕੜੇ ਪਾ ਦੂੰਗਾ, ਦਿਸ਼ਾਲੇ ਦੇ ਦੂੰਗਾ। ਉਹ ਵੀ ਕਹਿੰਦੇ ਵੀ ਸਿੰਘ ਨਹੀਂ ਛੱਡਦੇ ਅਸੀਂ,
ਦੋਹਰਾ ਦਲ ਤੇ ਚੋਗਣ ਕੋਰ ਕਰ,
ਦਲ ਤੋਂ ਭਾਵ ਕਰੋੜ ਸਿੰਘਿਆ ਮਿਸਲ ਦੇ ਜਿਹੜੀ ਫੌਜ ਸੀ 5,000 ਘੋੜ ਸਵਾਰ ਬੰਦੂਕ ਸੀ ਆਦਿ, ਉਹਨਾਂ ਤੋਂ 4 ਗੁਣਾ ਆਕਮ ਘੋਰ ਕਹੀਏ ਸ਼ੋਰ ਜਿਹਾ ਕਰਕੇ ਰਾਜੇ ਅਮਰ ਸਿੰਘ ਨੇ
ਅਸਬੀ ਸ਼ੁਤਰੀ ਬਜਵਾਏ,
ਬੜਾ ਇੱਥੇ ਘਮਘੋਰ ਪਾਇਆ, ਬੜਾ ਸ਼ੋਰ ਪਾਇਆ ਦੋਵੇਂ ਦਲਾਂ ਨੇ। ਇੱਧਰੋਂ ਇਹਦੀ 4 ਗੁਣਾ ਫੌਜ ਵੱਧ ਹੈ, ਉੱਧਰੋਂ ਸਿੰਘਾਂ ਦੀ ਫੌਜ ਘੱਟ ਹੈ, ਇੱਕ ਗੁਣ ਆ, ਉੱਧਰ 4 ਗੁਣਾ ਵੱਧ। ਮੰਨ ਲਓ ਵੀ ਜੇ ਇੱਧਰ 5 ਹੈ ਤਾਂ ਉੱਧਰ 25,000 ਹੈ। ਅਸਬੀ ਘੋੜਿਆਂ ਦੇ ਰੱਖਣ ਵਾਲੇ ਜਿਹੜੇ ਨਗਾਰੇ ਹੁੰਦੇ ਆ ਛੋਟੇ ਛੋਟੇ ਜੋੜੀ, ਉਹ ਅਤੇ ਸੁਤਰੀ ਜਿਹੜੇ ਊਠਾਂ ਦੇ ਰੱਖ ਕੇ ਨਗਾਰੇ ਵਜਾਉਣ ਵਾਲੇ, ਉਹ ਵਜਵਾ ਦਿੱਤੇ ਹਨ।
ਉੱਡੀ ਧੂੜ ਰਵ ਗੁੰਮ ਗਇਓ,
ਬੜੀ ਧੂੜ ਉੱਡੀ ਹੈ, ਸੂਰਜ ਦੇ ਗੁੰਮ ਹੋ ਗਿਆ ਹੈ।
ਨਹਿ ਆਪਣ ਸੂਜੇ ਪਰਾਏ,
ਆਪਣਾ ਪਰਾਇਆ ਤੇ ਸੋਝੀ ਨਹੀਂ ਰਿਹਾ। ਕਿਤੇ ਨਗਾਰਿਆਂ ਦੀਆਂ ਆਵਾਜ਼ਾਂ, ਉੱਧਰੋਂ ਫੌਜਾਂ ਦੀਆਂ ਆਵਾਜ਼ਾਂ, ਕਿਹੜਾ ਆਪਣਾ ਕਿਹੜਾ ਪਰਾਇਆ ਕੁਛ ਨਹੀਂ ਜਿਹੜਾ ਦਿਸ ਰਿਹਾ।
ਜੋ ਪਈ ਦੇਖ ਫੌਜ ਰਾਜੋ ਖੁਸ਼ ਭਇਓ,
ਰਾਜਾ ਅਮਰ ਸਿੰਘ ਆਪਣੀ ਫੌਜ ਨੂੰ ਵੇਖਦੇ ਕਦੇ ਫੁੱਲਾਂ ਨਹੀਂ ਸਮਾਉਂਦਾ, ਆ ਜਿਹੜੀਆਂ ਅੱਖਾਂ ਦੇ ਫੁੱਲੀਆਂ ਹੋਈਆਂ ਹਨ।
ਵਕੀਲ ਝੂਠ ਹੁਤ ਹਮ ਸੋ ਕਹਿਓ,
ਕਹਿੰਦਾ ਵਕੀਲ ਦੇ ਝੂਠਾ ਸੀ ਚੈਨ ਸਿੰਘ, ਐਵੇਂ ਮੈਨੂੰ ਅਫੋਕੀਆਂ ਜੇ ਗੱਲਾਂ ਕਹੀ ਜਾਂਦਾ ਸੀ।
ਹਮਾਰੀ ਫੌਜ ਆਹੇ ਅਤ ਭਾਰੀ,
ਐਵੇਂ ਮੇਰੇ ਪੈਰ ਕੱਢੀ ਜਾਂਦਾ ਸੀ ਵੀ ਬਘੇਲ ਸਿੰਘ ਨਾਲ ਨਾ ਲੜੀ, ਉਹਨਾਂ ਦੀ 5,000 ਭਾਵੇਂ ਫੌਜ ਹੈ, ਹੱਥ ਬੜੇ ਤਗੜੇ ਹੁੰਦੇ ਸਿੰਘਾਂ ਦੇ, 250 ਚੜੇ ਸ਼ਰਨ ਪਰੇ ਸੋ ਤਰੇ, ਐਵੇਂ ਇਹੋ ਜਿਹੀਆਂ ਗੱਲਾਂ ਬਣਾਈ ਕਹੀ ਜਾਂਦਾ ਸੀ ਚੈਨ ਸਿੰਘ। ਆ ਮੇਰੀ ਤੇ ਫੌਜ ਬਹੁਤੀ ਭਾਰੀ ਹੈ, ਕਹਿੰਦਾ ਵੀ ਹੁਣ ਮੈਂ ਸਿੰਘਾਂ ਦਾ ਦਲ ਖਤਮ ਕਰ ਹੀ ਦਿਆਂਗਾ।
ਸਰਕਾਰ ਖਾਸ ਦਈ ਪ੍ਰਥਮ ਚੜਾਏ,
ਇਹਨੇ ਪਹਿਲਾਂ ਸਰਕਾਰੀ ਫੌਜ ਜਿਹੜੀ ਖਾਸ ਤੌਰ ਤੇ ਸੱਦੀ ਹੋਈ ਸੀ, ਉਹ ਸਿੰਘਾਂ ਦੇ ਦਲ ਵੱਲ ਚੜਾ ਦਿੱਤੀ।
ਛੇੜ ਰੱਖੀ ਟਿਕ ਰਾਜੇ ਵਾਏ,
ਤੇ ਉਹਨਾਂ ਨੂੰ ਰਾਜੇ ਅਮਰ ਸਿੰਘ ਨੇ ਆ ਜਿਹੜੇ ਛੇੜਾਂ ਜੇ ਛੇੜਨ ਵਾਲੇ ਸੀ ਵਾਧੂ ਘਾਟੂ ਜੇ, ਉਹਨਾਂ ਨੂੰ ਤੇ ਆਪਣੇ ਕੋਲ ਹੀ ਰੱਖਿਆ ਆਮ ਪ੍ਰਜਾ ਨੂੰ। ਉਹਨਾਂ ਜਿਹੜੀ ਸਰਕਾਰੀ ਫੌਜ ਸੀ ਉਹਨਾਂ ਸਿੰਘਾਂ ਦਾ ਮੋਹਰਾ ਲਿਆ, ਮੋਹਰਾ ਭਾਵ ਅੱਗਾ ਰੋਕਿਆ।
ਇੱਕ ਵਾਰ ਪਰ ਲੜ ਖੜ ਦਲ ਕਰਿਓ,
ਇੱਕ ਵਾਰ ਤੇ ਆ ਲੜਾਈ ਖੜ ਕੇ ਹੋਈ ਹੈ ਪਰ ਦਲ ਜਿਹੜਾ ਖੜ ਗਿਆ, ਭਾਵ ਸਰਦਾਰ ਬਘੇਲ ਸਿੰਘ ਹੁਣਾਂ ਦੇ ਦਲ ਨੂੰ ਠੱਲ ਪੈ ਗਈ ਇੱਕ ਵਾਰ ਤਾਂ। ਦੋਵੇਂ ਵੱਲੋਂ ਹੀ ਇੱਧਰੋਂ ਰਾਜਾ ਅਮਰ ਸਿੰਘ ਦੀ ਸਰਕਾਰੀ ਫੌਜ, ਇੱਧਰੋਂ ਸਿੰਘਾਂ ਦੀ ਫੌਜ ਸ਼ਸਤਰ ਤੇ ਚਲਾਉਂਦੀ ਹੈ ਤੇ ਗਾਂ ਖੰਡੇ ਆਪੋ ਵਿੱਚ ਵਰਸੇ ਆਦਿ, ਪਰ ਡਰਦੇ ਆਪੋ ਵਿੱਚ, ਖੁੱਲ ਕੇ ਲੜਾਈ ਹਜੇ ਹੋ ਨਹੀਂ ਰਹੀ। ਜਦੋਂ ਸ਼ਸਤਰ ਵੱਜਦੇ ਹੈ, ਡਿੱਗਦੇ ਹੈ, ਫਿਰ ਖੜ ਜਾਂਦੇ ਹੈ, ਕਈ ਗਾਂਹ ਜਾਂਦੇ, ਕਦੀ ਪਿਛਾਂਹ ਜਾਂਦੇ, ਮੁੜ ਜਾਂਦੇ ਹੈ, ਇਸ ਤਰ੍ਹਾਂ ਹਿਲਚਲ ਜੀ ਹੁੰਦੀ ਹੈ, ਭੱਜ ਦੌੜ ਕੇ ਧਾਵਾ ਬੋਲਦੇ ਹਨ। ਇੱਕ ਦੂਜੇ ਦੇ ਨੇੜੇ ਢੋਕ ਕੇ ਬਰਸੀਆਂ ਚਲਾਉਂਦੇ ਹੈ, ਮਲਵਈ ਨੇੜੇ ਜੇ ਹੋ ਕੇ ਆ ਵਘਾਤੀ ਵਗਾ ਕੇ ਬਰਸ਼ੀ ਮਾਰਦੇ ਸਿੰਘਾਂ ਵੱਲ। ਪਰ ਸਿੰਘ ਜਿਹੜੇ ਬੰਦੂਕ ਚ ਰਾਮ ਜੰਗਿਆਂ ਦੇ ਸ਼ਿਕਾਰੀ ਹੈ, ਸਿੰਘਾਂ ਦਾ ਜਿਹੜਾ ਹੱਲਾ ਇਨਕਾਰ ਰੋਕਿਆ ਨਾ ਜਾਏ, ਜਿਹੜਾ ਹੱਲਾ ਨਹੀਂ ਰੋਕਿਆ ਜਾਂਦਾ ਸਿੰਘਾਂ ਦਾ, ਹੱਲੇ ਕੇ ਤੇ ਤੁਰਕਾਂ ਨੂੰ ਮਾਰ ਪੈ ਜਾਂਦੀ ਸੀ। ਗੁਰੂ ਕੇ ਸਿੰਘ ਜਦੋਂ ਆ ਬੰਦੂਕਾਂ ਵਿੱਚੋਂ ਫੈਰ ਛੱਡਦੇ ਹੈ, ਆ ਬਰਸ਼ੀਆਂ ਵਾਲੇ ਨੇੜੇ ਨਹੀਂ ਢੁੱਕਦੇ। ਕਵਾਇਤ ਕਹੀਏ ਬੜੇ ਦਾ ਪੇਚ ਨਾਲ ਸਿੰਘ ਬਰਸ਼ੀ ਤੋਂ ਆਪਣਾ ਬਚ ਬਚਾ ਕਰਦੇ ਹਨ।
ਮਾਰ ਗੋਲੀ ਉਹਨੇ ਦੂਰੋਂ ਗਰਾਵੇ,
ਸਿੰਘ ਜਦੋਂ ਬਰਸ਼ੀ ਵਾਲਾ ਕੋਈ ਵਗਾ ਕੇ ਬਰਸ਼ੀ ਮਾਰਦਾ, ਸਿੰਘ ਬਰਸ਼ੀ ਤੋਂ ਦੇ ਪਰੇ ਹੋ ਜਾਂਦੇ ਆ ਤੇ ਗੋਲੀ ਛੱਡਦੇ। ਫਿਰ ਆ ਦੂਰੋਂ ਗੋਲੀ ਮਾਰ ਕੇ ਜਿਹੜਾ ਹੈ ਮਲਵਈਆਂ ਨੂੰ ਸੁੱਟ ਦਿੰਦੇ ਹਨ।
ਖੈਚ ਤੇਗ ਸੋ ਮਾਰਨ ਆਵੇ,
ਤੇਗਾਂ ਖਿੱਚ ਕੇ ਜਿਹੜਾ ਕੋਈ ਮਾਰ ਲਾਉਂਦਾ ਸਿੰਘਾਂ ਨੂੰ ਵੀ, ਆ ਸਿੰਘ ਦਾ ਮੈਂ ਸਿਰ ਬਾਂਹ ਲੱਤ ਵੱਢ ਦੇਣੀ ਹੈ।
ਮਾਰ ਗੋਲੀ ਉਹਨੇ ਦੂਰੋਂ ਗਿਰਾਵੇ,
ਮਾਰ ਗੋਲੀ, ਆ ਗੋਲੀ ਮਾਰ ਕੇ ਸਿੰਘ ਉਹਨੂੰ ਦੂਰੇ ਹੀ ਸੁੱਟ ਦਿੰਦੇ ਵੀ ਤੂੰ ਗਾਂ ਤੇ ਆ।
ਦੋਹਰਾ ਘੋੜ ਚੜੇ ਉਨ ਮਦ ਪਲੇ,
ਘੋੜੇ ਜਿਹੜੇ ਘੋੜਿਆਂ ਉੱਪਰ ਜਿਹੜੇ ਚੜੇ ਹੋਏ ਸੀ ਆ ਚੰਗੇ ਚੰਗੇ ਸਰਦਾਰ,
ਬਹੁ ਲਾਏ ਸਿੰਘਣ ਪੀ ਹੱਥ,
ਉਹ ਸਿੰਘਾਂ ਨੇ ਉਹਨਾਂ ਨੂੰ ਚੰਗੇ ਹੱਥ ਲਾਏ ਹੈ, ਜਾਂ ਐਵੇਂ ਅਰਥ ਲੱਗਦਾ ਹੈ ਵੀ ਘੋੜ ਚੜੇ ਉਨ ਮਦ ਭਲੇ ਬਹੁ, ਜਿਹੜੇ ਬਹੁਤੇ ਆ ਚੰਗੇ ਚੰਗੇ ਰਾਜੇ ਅਮਰ ਸਿੰਘ ਦੇ ਘੋੜ ਸਵਾਰ ਘੋੜਿਆਂ 'ਤੇ ਚੜੇ ਹੋਏ ਸੀ, ਉਹਨਾਂ ਨੇ ਸਿੰਘਾਂ ਨੂੰ ਵੀ ਚੰਗੇ ਹੱਥ ਲਾਏ ਹੈ ਅਤੇ ਸਿੰਘਾਂ ਨੇ ਵੀ ਕੋਈ ਚੰਗੇ ਹੱਥ ਵਿਖਾਏ ਹਨ।
ਡਰੇ ਨਾ ਸ਼ਸਤਰ ਫੇਟਿਓ,
ਆ ਸ਼ਸਤਰ ਦੀਆਂ ਫੇਟਾਂ ਮਾਰਨੋਂ, ਫੇਟ ਕੀ ਹੁੰਦੀ, ਜਿਵੇਂ ਘੋੜੇ 'ਤੇ ਚੜੇ ਹੋਈਏ ਖਲੋਤੇ ਬੰਦੇ ਨੂੰ ਪਾਸਾ ਜਿਹਾ ਮਾਰ ਕੇ ਸੁੱਟ ਦੇਣਾ, ਆ ਸ਼ਸਤਰਾਂ ਦੀਆਂ ਫੇਟਾਂ ਮਾਰਨ ਨੂੰ ਹੱਡੇ ਨਹੀਂ ਮਲਵਈ।
ਮਾਰ ਗਰੇ ਗੋਲੀਆਂ ਸਾਥ,
ਸਿੰਘਾਂ ਕੋਲ ਗੋਲੀਆਂ ਚੰਗੀਆਂ ਸੀ, ਨਿਸ਼ਾਨੇ ਪੱਕੇ ਸੀ, ਮਾਰ ਕੇ ਗੋਲੀਆਂ ਆ ਕਿੰਨਿਆਂ ਨੂੰ ਵਗਾ ਵਗਾ ਕੇ ਸੁੱਟ ਕੇ ਪਰੇ ਮਾਰ ਦਿੱਤਾ।
ਚੋ ਪਈ ਸੁਧਰਾਏ ਪਠਾਣੀ ਫੌਜੇ ਪਾਹੇ,
ਇਧਰੋਂ ਮਲੇਰਕੋਟਲਾ ਤੇ ਇਧਰੋਂ ਰਾਏਕੋਟ ਦਾ ਜਿਹੜਾ ਸੁੱਧ ਰਾਏ ਕੋਈ ਰਾਜਾ ਹੈ ਸੀ ਪਠਾਣ, ਉਹਦੇ ਕੋਲ ਜਿਹੜੀ ਪਠਾਣੀ ਫੌਜ ਹੈ ਸੀ, ਸੁੱਧ ਰਾਏ ਉਂਝੇ ਹਿੰਦੂ ਹੈ ਸੀ।
ਕਹਿਓ ਨੇ ਮਾਰੋ ਤੁਸੀਂ ਪਾਸ਼ ਜਾਏ,
ਉਹਨੇ ਆਪਣੀ ਫੌਜ ਨੂੰ ਪਠਾਣਾਂ ਨੂੰ ਕਿਹਾ ਵੀ ਇੰਝ ਕਰੋ, ਆ ਸਿੰਘਾਂ ਨੂੰ ਪਿੱਛੋਂ ਦੀ ਹੋ ਕੇ ਤੁਸੀਂ ਮਾਰੋ।
ਸੋ ਫੌਜ ਪਰ ਬਹੀਰ ਪੜੀ,
ਉਹ ਜਿਹੜੀ ਫੌਜ ਨੂੰ ਕਿਹਾ ਉਹ ਫੌਜ ਜਾ ਕੇ ਬਹੀਰ ਦੇ ਉੱਪਰ ਪੈ ਗਈ। ਬਹੀਰ ਕਿਹੜਾ ਜਿਹੜਾ ਸਿੰਘਾਂ ਦੇ ਨਾਲ ਕੋਈ ਸਾਜੋ ਸਮਾਨ ਵਾਲੇ ਹੈ ਸੀ ਅਤੇ ਇੰਨੇ ਉਹ ਲੜਾਕੂ ਜੰਗੀ ਨਹੀਂ ਹੁੰਦੇ, ਉਹਨਾਂ ਦੇ ਉੱਪਰ ਜਾ ਕੇ ਚੜ੍ਹਾਈ ਕਰ ਦਿੱਤੀ।
ਉਸੇ ਅੱਗਿਓਂ ਫੌਜ ਦੁਲਚੇ ਸਿੰਘ ਅੜੀ,
ਜਦੋਂ ਬਹੀਰ ਨੂੰ ਟੁੱਟ ਕੇ ਪਏ ਹੈ, ਦੁਲਚੇ ਸਿੰਘ ਦਾ ਧਿਆਨ ਪਿਆ ਹੈ, ਚੰਗਾ ਸਰਦਾਰ ਸੀ ਇਹ ਵੀ, ਇਹਨੇ ਜਾ ਕੇ ਅਤੇ ਉਹ ਪਠਾਣਾਂ ਨੂੰ ਜਾ ਕੇ ਘੇਰ ਲਿਆ। ਇਹ ਦੁਲਚਾ ਸਿੰਘ ਦੀ ਫੌਜ ਅੱਗੇ ਹੋ ਕੇ ਅੜ ਗਈ।
ਉਸੇ ਉੱਪਰ ਪਇਓ ਦੇਖਿਓ ਜੋਰ,
ਜਦੋਂ ਦੁਲਚਾ ਸਿੰਘ ਨੇ ਲੜਾਈ ਕੀਤੀ ਪਠਾਣਾਂ ਨਾਲ, ਪਠਾਣ ਵੀ ਬੜੇ ਬਹਾਦਰ ਹੁੰਦੇ ਹੈ, ਬਘੇਲ ਸਿੰਘ ਨੇ ਵੇਖਿਆ ਵੀ ਦੁਲਚਾ ਸਿੰਘ ਤੇ ਪਠਾਣਾ ਦਾ ਜ਼ੋਰ ਪੈ ਗਿਆ ਹੈ।
ਭੇਜਿਓ ਬਘੇਲ ਸਿੰਘ ਤੁਮਣ ਹੋਰ।
ਬਘੇਲ ਸਿੰਘ ਨੇ ਇੱਕ ਤੁਮਣ ਕਹੀਏ ਚੰਗਾ ਸਿੰਘਾਂ ਦਾ ਜਥਾ ਉਹ ਦੁਲਚਾ ਸਿੰਘ ਦੀ ਮਦਦ ਵਾਸਤੇ ਭੇਜਿਆ।
ਕੇਸ਼ ਸੁਖੂ ਸਿੰਘ ਵੱਲ ਕੱਲੇ ਸਰਦਾਰ।
ਕੁਝ ਕੁ ਜਿਹੜੇ ਸਿੰਘ ਸੀ ਸਿੱਖ ਸਰਦਾਰ, ਉਹ ਸੁਖੂ ਸਿੰਘ ਜਿਹੜਾ ਸਿੰਘ ਸੀ ਉਹਦੇ ਜਥੇ ਦੇ ਵੱਲ ਮਦਦ ਵਾਸਤੇ ਆਪਣੇ ਕੁਝ ਸਿੰਘ ਭੇਜੇ।
ਜਿੱਤਣ ਕੋ ਦੇਖਿਆ ਉਹਨ ਵੱਲ ਪਾਰ।
ਜਿੱਤਣ ਕ ਦੇਖਿਆ ਵੀ ਉਹਦੇ ਵੱਲ ਭਾਰ ਪਿਆ ਆ, ਭਾਵ ਜਿੰਨਾ ਕੁ ਬੋਝ ਪਿਆ ਵੀ ਪਠਾਨ ਉੱਧਰ ਇਕੱਠੇ ਹੋਏ ਜ਼ੋਰ ਪਿਆ ਆ, ਉਹਦੇ ਹਿਸਾਬ ਦੇ ਨਾਲ ਸੁੱਖੂ ਵੱਲ ਵੀ ਫੌਜ ਭੇਜੀ ਹੈ ਤੇ ਦੁਲਚਾ ਸਿੰਘ ਦੇ ਵੱਲ ਵੀ ਬਘੇਲ ਸਿੰਘ ਨੇ ਜਥਾ ਭੇਜਿਆ। ਦੋਵੇਂ ਵੱਲ ਬੜੀਆਂ ਫੌਜਾਂ ਜਿਹੜੀਆਂ ਲੜ ਰਹੀਆਂ ਸਨ।
ਕਰ ਮਨ ਵੱਡ ਜਾਓ।
ਦੋ ਵੱਲ ਫੌਜਾਂ ਲੜੈ ਕਰ, ਲੜਾਈ ਕਰਕੇ ਦੋਵੇਂ ਵਾਲੀ ਫੌਜਾਂ ਬੜੀਆਂ ਟੁੱਟ ਟੁੱਟ ਕੇ ਪੈ ਰਹੀਆਂ ਸਨ।
ਕਰ ਮਨ ਵੱਡ ਜਾਓ।
ਕਰਕੇ ਮਨ ਵਿੱਚ ਵੱਡਾ ਚਾਓ ਜਾਂ ਇਵੇਂ ਵੀ ਕਰ ਮਨ ਵੱਡ ਚਾਓ। ਮਨ ਵਿੱਚ ਵੱਡਾ ਹੀ ਚਾ ਕਰਕੇ ਤੇ ਲੜ ਰਹੇ ਸਨ, ਮੱਥੇ ਦੀ ਤਿਊੜੀਆਂ ਨਹੀਂ ਸਨ।
ਜਾਗੋ ਪੱਗ ਪਾਸ਼ੇ ਮੁੜੇ।
ਜੀ ਦਾ ਪੈਰ, ਭਾਈ ਬਘੇਲ ਸਿੰਘ ਜੀ ਕਹਿੰਦੇ ਹੈ, ਕਹਿੰਦੇ ਖਾਲਸਾ ਜੀ ਜੰਗ ਦੇ ਵਿੱਚ ਜੀ ਦਾ ਪੈਰ ਪਿੱਛੇ ਮੁੜੇ।
ਆਓ
ਕਹਿੰਦੇ ਉਹਦਾ ਉਹਨੂੰ ਉਹਦੀ ਨਹੀਂ ਇੱਜ਼ਤ ਰਹਿਣੀ ਹੈ, ਸ਼ਰਮ ਹਜ਼ਾਰ ਨਹੀਂ ਉਹਦੀ ਕੋਈ ਰਹਿ ਜਾਵੇਗੀ, ਉਹਦੇ ਬੇਸ਼ਰਮਾ ਹੋ ਜਾਵੇਗਾ। ਇਹ ਮੈਦਾਨ ਜੰਗ ਦੇ ਲੜਨਾ ਇਹ ਅਸੂਲ ਹੈ, ਜ਼ਿੰਦਗੀ ਦਾ ਸੂਰਮੇ ਦਾ ਇਹ ਅਸੂਲ ਹੈ ਵੀ ਛਾਤੀ ਦੇ ਵਾਰ ਖਾਵੇ ਅਤੇ ਛਾਤੀ ਦੇ ਮਾਰੇ, ਜਿਹੜਾ ਪਿੱਠ ਦੇ ਖਾਂਦਾ ਉਹਦੀ ਕੋਈ ਇੱਜ਼ਤ ਨਹੀਂ ਹੁੰਦੀ ਹੈ। ਖਾਲਸਾ ਜੀ ਜਿਹੜੇ ਪਿੱਛੇ ਪੈਰ ਪਾਉਣਗੇ ਆਦੇ ਉਹਨਾਂ ਨੂੰ ਸਮਝ ਲਓ ਵੀ ਸ਼ਰਮ ਜਾ ਕੋਈ ਹੈ ਨਹੀਂ।
ਜੋ ਪਈ ਘੜੀ ਦੋ ਇੱਕ ਤਹਿ ਐਸੇ ਲੜੇ।
ਦੋ ਘੜੀਆਂ ਦੇ ਉੱਥੇ ਐਸੀ ਲੜਾਈ ਹੋਈ ਜੰਮ ਕੇ, ਦੋ ਘੜੀਆਂ ਕਿੰਨੀਆਂ ਹੁੰਦੀਆਂ 48 ਮਿੰਟ ਜਿਹੜੀਆਂ ਦੋ ਘੜੀਆਂ ਹੁੰਦੀਆਂ ਮਹੂਰਤ ਵੀ ਇਹਨੂੰ ਕਹੀਦਾ ਹੈ ਤੇ 24 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ।
ਪਿੱਛੇ ਪਾਓ ਨਾ ਕਿਸ ਕਹਿ ਪੜੇ।
ਪਿੱਛੇ ਪੈਰ ਨਹੀਂ ਕਿਸੇ ਵੀ ਨੇ ਪਾਏ, ਨਾ ਰਾਜੇ ਅਮਰ ਸਿੰਘ ਦੀ ਫੌਜ ਨੇ ਨਾ ਸਰਦਾਰ ਬਘੇਲ ਸਿੰਘ ਦੀ ਫੌਜ ਨੇ।
ਜਿਮ ਜਿਮ ਸ਼ਸਤਰ ਤਨ ਗਏ ਚੀਰ।
ਜਿਵੇਂ ਜਿਵੇਂ ਕਿਸੇ ਦੇ ਸਰੀਰ ਨੂੰ ਸ਼ਸਤਰ ਚੀਰ ਗਏ ਸਨ, ਪਾੜ ਕੇ ਲੰਘ ਗਏ ਸੀ।
ਤਿਮ ਤਿਮ ਬਹਿਬਲ ਪਏ ਸਰੀਰ।
ਤਿਵੇਂ ਤਿਵੇਂ ਸਰੀਰ ਬਹਿਬਲ ਹੋ ਗਏ ਹੈ, ਕਿਉਂਕਿ ਇਹ ਦੇਹ ਹੈ, ਦੇਹ ਦੇ ਫੱਟ ਲੱਗਣਗੇ ਤੇ ਸਰੀਰ ਦਾ ਆਸਰਾ ਤੇ ਛੁੱਟਣਾ ਹੀ ਹੈ। ਸਿੰਘਾਂ ਦੀ ਆਤਮਾ 'ਚ ਬੜਾ ਜ਼ੋਰ ਸੀ ਪਰ ਆ ਸਰੀਰ ਕਰਕੇ ਢਿੱਲੇ ਪੈ ਗਏ। ਕਈ ਸੰਤ ਵੀ ਇਹੋ ਜਿਹੇ ਹੁੰਦੇ ਹੈ, ਉਹ ਵੇਖਣ 'ਚ ਦੁਨੀਆ ਵਾਲਿਆਂ ਨੂੰ ਬੜੇ ਕਮਜ਼ੋਰ ਦਿਸਣਗੇ ਵੀ ਬਾਬਾ ਤੇ ਵਿਚਾਰਾ ਡਿੱਗਦੇ ਹੀ ਫਿਰਦਾ ਹੈ, ਸਰੀਰ ਦਾ ਬੜਾ ਮਾੜਾ ਹੈ, ਪਰ ਸਾਧ ਸਿੰਘ ਜੀ ਦੀ ਆਤਮਿਕ ਸ਼ਕਤੀ ਬੜੀ ਬਲ ਵਾਲੀ ਹੈ। ਆਤਮਾ 'ਚ ਜ਼ੋਰ ਚਾਹੀਦਾ, ਸਰੀਰ ਦੀ ਕਿਹੜੀ ਗੱਲ ਹੈ। ਅਤੇ ਉਹ ਸੰਤਾਂ ਦੇ ਆਤਮ ਬਲ ਬੜਾ ਹੁੰਦਾ, ਬਚਨ ਦੀ ਬੜੀ ਮਾਰ ਹੁੰਦੀ ਇਹਨਾਂ ਦੀ, ਸਰੀਰ ਕਰਕੇ ਉਹ ਜੋ ਪਤਲੇ ਹੋਈਦੇ, ਕਿਉਂਕਿ ਤਪ ਦਾ ਸੁਭਾਅ ਹੀ ਇਹੋ ਜਿਹਾ ਵੀ ਸਰੀਰ ਉਹ ਸੁਕਾ ਦਿੰਦਾ ਹੈ। ਹੁਣ ਜਿਹੜੇ ਸਾਡੇ ਵਰਗਿਆਂ ਨੇ ਬੱਖੀਆਂ ਭਰ ਭਰ ਕੇ ਰੋਟੀਆਂ ਖਾਣੀਆਂ, ਉਹਨਾਂ ਦੇ ਤਾਂ ਮਾਰ ਹੈ, ਕਹਿੰਦੇ ਵੀ ਪੇਟ ਹੀ ਵਧਣਾ, ਹੋਰ ਕੀ ਹੋਣਾ ਹੈ, ਖਾਈ ਜਾਣਾ ਅਤੇ ਪਾਈ ਜਾਣਾ ਅਤੇ ਸੁੱਤੇ ਰਹਿਣਾ, ਉਹਦੇ ਨਾਲ ਪੇਟ ਹੀ ਵਧਣਾ। ਜਿਹੜੇ ਹੁਣ ਸੰਤ ਮਹਾਂਪੁਰਸ਼ ਕਮਾਈ ਵਾਲੇ ਕਈ ਉਹ ਜਪ ਤਪ ਕਰਦੇ, ਤਪ ਤਪੱਸਿਆ ਪੂਰੀ ਕਰਦੇ ਹੈ, ਪਰ ਅਲਪਹਾਰ ਖਾਂਦੇ ਥੋੜ੍ਹਾ ਹੈ। ਅਲਪਹਾਰ ਸੁਲਭ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ, ਖਿਮਾ ਦੇ ਨਾਲ ਅਤੇ ਪਰਮੇਸ਼ੁਰ ਨਾਲ ਉਹਨਾਂ ਦੀ ਪ੍ਰੀਤੀ ਹੁੰਦੀ ਆ, ਨੀਂਦ ਉਹ ਥੋੜ੍ਹੀ ਲੈਂਦੇ ਹੈ, ਘੱਟ ਉਹ ਖਾਂਦੇ ਹੈ, ਇਸ ਕਰਕੇ ਜਦੋਂ ਸੁੱਖ ਨਹੀਂ ਸਰੀਰ ਨੂੰ ਦੇਣਾ ਤਾਂ ਉਹ ਸਰੀਰ ਤਪ ਕਰਕੇ ਸੁੱਕ ਜਾਂਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਵੀ ਸਰੀਰ ਜਿਸ ਵਕਤ ਖਡੂਰ ਸਾਹਿਬ ਆ ਕੇ ਮਹਾਰਾਜ ਜੀ ਤਪ ਕਰਨ ਲੱਗੇ, ਉਹ ਇੱਕ ਕੋਠਾ ਬਣਵਾ ਕੇ ਮਹਾਰਾਜ ਉਹਦੇ ਕਬਾੜੇ ਬੰਦ ਕਰਵਾ ਦਿੱਤੇ ਮਾਤਾ ਜੀ ਪਾਸੋਂ। ਉਹਦੇ ਵਿੱਚ ਹੀ ਪ੍ਰਵੇਸ਼ ਕਰਕੇ ਸਾਰਾ ਸਰੀਰ ਹੀ ਮਹਾਰਾਜ ਦਾ, ਗੁਰੂ ਜੀ ਦੇ ਸਾਰੇ ਹਾਡੀ ਹਾਡੇ ਨਿਕਲ ਆਏ। ਗੁਰੂ ਨਾਨਕ ਦੇਵ ਮਹਾਰਾਜ ਅੰਤਰਜਾਮੀ ਸਤਿਗੁਰੂ ਜੀ ਜਾਣਦੇ ਸੀ। ਮਹਾਰਾਜ ਜਦੋਂ ਖਡੂਰ ਸਾਹਿਬ ਗਏ, ਦਰਸ਼ਨ ਦਿੱਤੇ, ਕਿਵਾੜ ਖਿਲਾ ਕੇ ਮਿਲੇ ਹੈ, ਅਤੇ ਮਹਾਰਾਜ ਨੇ ਕਿਹਾ ਵੀ ਪੁਰਖਾ ਐਸਾ ਤਪ ਨਹੀਂ ਕਰਨਾ ਹੈ, ਤੁਹਾਡੇ ਤਪ 'ਚ ਕੋਈ ਕਮੀ ਨਹੀਂ ਹੈ, ਤੁਸੀਂ ਵੈਰਾਗ ਨਾ ਕਰੋ, ਅਸੀਂ ਸਦਾ ਹੀ ਸਾਡੀ ਜੋਤ ਤੁਹਾਡੇ ਅੰਦਰ ਹੈ। ਸਾਨੂੰ ਦਾ ਜਿਹੜਾ ਨਾਮ ਅਸੀਂ ਅੰਗਦ ਰੱਖਿਆ ਹੈ, ਤਾਂ ਹੀ ਤਾਂ ਰੱਖਿਆ ਵੀ ਆਪਣੇ ਅੰਗਾਂ ਤੋਂ ਤੁਹਾਨੂੰ ਬਣਾਇਆ ਹੋਇਆ, ਆਪਣਾ ਅੰਗ ਗਏ ਪੱਖ ਦਿੱਤਾ ਤੁਹਾਨੂੰ। ਅਤੇ ਮਹਾਰਾਜ ਜੀ ਗੁਰੂ ਅੰਗਦ ਦੇਵ ਜੀ ਦਾ ਸਰੀਰ ਹੈ ਦੁਰਬਲ ਹੋ ਗਿਆ ਸੀ, ਬੜਾ ਕਮਜ਼ੋਰ ਹੈ, ਪਰ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਮੁਖੜੇ ਉੱਪਰ ਨੂਰ ਉਨਾ ਹੀ, ਭਾਵ ਲਾਲੀਆਂ ਉਸੇ ਤਰ੍ਹਾਂ ਹੀ। ਸੰਤਾਂ ਦੇ ਸਰੀਰ ਵੈਸੇ ਹੁੰਦੇ ਆ ਉਹ ਜੋ ਸੁੱਕ ਜਾਂਦੇ ਆ, ਪਰ ਸਰੀਰ ਦੇ ਉੱਪਰ ਚਮਕ ਦਮਕ ਹੈ ਜਿਹੜਾ ਹੈ ਹੁੰਦੀ ਹੈ, ਲਾਲੀ ਪੂਰੀ ਭਖਦੀ ਗੁਰਮੁਖ ਲਾਲੋ ਲਾਲ ਹੈ। ਇਸੇ ਤਰ੍ਹਾਂ ਕਹਿ ਰਹੇ ਹੈ ਵੀ ਸ਼ਸਤਰ ਜਿਨ੍ਹਾਂ ਦੇ ਸਰੀਰ ਨੂੰ ਚੀਰ ਗਏ ਸਨ, ਉਹਨਾਂ ਦੇ ਸਰੀਰ ਆ ਬੇਹਬਲ, ਕਹੀਏ ਦੁਰਬਲ ਕਮਜ਼ੋਰ ਹੋ ਗਏ।
ਸਿੰਘ ਫਟੇ ਤੈਹੀ ਥਾਂ ਬਹੇ,
ਜੋ ਸਿੰਘਾਂ ਦੇ ਫੱਟ ਲੱਗਦੇ ਆ, ਜ਼ਖਮ ਹੋਏ ਆ, ਪਰਲ ਪਰਲ ਪ੍ਰਣਾਲਿਆਂ ਵਾਂਗ ਖੂਨ ਜਿਹੜਾ ਵਗ ਰਿਹਾ ਹੈ, ਪਰ ਗੁਰੂ ਦੇ ਸਿੰਘ ਉੱਥੇ ਹੀ ਬਹਿ ਜਾਂਦੇ ਸਨ।
ਮਲਵਈ ਫਟੇ ਵੱਲ ਪਿੱਛੇ ਤਹੇ,
ਆ ਮਲਵਈ ਜਿਹੜੇ ਫਟ ਗਏ, ਭਾਵ ਜਿਨ੍ਹਾਂ ਦੇ ਜ਼ਖਮ ਹੋ ਗਏ, ਉਹਦੇ ਪੈਰ ਪੁੱਟਦੇ ਪਿਛਾਂ ਨੂੰ, ਹਾਏ ਮਰ ਗਏ, ਆ ਲਿਆਓ ਕੋਈ ਪੱਟੀ ਕੋਈ ਮਲਮ, ਪਿਛਾਂ ਭੱਜਦੇ ਆ।
ਇੱਕ ਨੂੰ ਚੱਕ ਤੇ ਚਾਰ ਮੁੜਾ ਹੈ,
ਇੱਕ ਨੂੰ ਚੱਕ ਕੇ ਤੇ ਚਾਰ ਜਿਹੜੇ ਭੱਜ ਜਾਂਦੇ ਬਹਾਨੇ ਨਾਲ ਹੀ, ਇੱਕ ਤਾਂ ਜਦੋਂ ਡਿੱਗਦਾ ਜ਼ਖਮੀ ਹੋਇਆ, ਆ ਚਾਰ ਜਾਣੇ ਨਾਲ ਐਵੇਂ ਹੀ ਫੜ ਲਓ ਬੰਦਾ ਮਰ ਗਿਆ ਹੈ, ਅਤੇ ਇਸ ਤਰ੍ਹਾਂ ਉਹ ਚੁੱਕ ਕੇ ਲੈ ਜਾਂਦੇ ਹਨ। ਗੁਰੂ ਕੇ ਸਿੰਘ ਇੱਕੋ ਜਾਣਾ ਉੱਥੇ ਰਹਿੰਦਾ, ਇਹ ਚਾਰ ਚਾਰ ਜਾਣੇ ਵੀ ਡਰ ਜਾਣਾ ਵੀ ਕਿਤੇ ਮੇਰੀ ਨਾ ਵਾਰੀ ਆ ਜੇ, ਤੋਂ ਲੈ ਕੇ ਇੱਕ ਜਾਣੇ ਨੂੰ ਲਾਲਾ ਲਾਲਾ ਕਰ ਦੇ, ਪਿੱਛੇ ਜਾ ਕੇ ਲੁਕ ਜਾਂਦੇ ਆ। ਗਏ ਗਏ ਸਿੰਘ ਉਹਨੇ ਅੱਖਾਂ ਹੈ, ਗੁਰੂ ਕੇ ਸਿੰਘ ਜਦੋਂ ਵੇਖਦੇ ਕਹਿੰਦੇ ਉਹ ਜਾਂਦੇ ਜੇ ਸੂਰਮੇ, ਉਹ ਜਾਂਦੇ ਜੇ ਨੱਠ ਗਏ ਜੇ, ਇਸ ਤਰ੍ਹਾਂ ਗੁਰੂ ਕੇ ਸਿੰਘ ਕਹਿੰਦੇ ਹਨ।
ਐਸੀ ਪਈ
ਉੱਥੇ ਦੇ ਗੁਰੂ ਮਹਾਰਾਜ ਦੀ ਕਲਾ ਆ ਸ਼ਕਤੀ ਐਸੀ ਵਰਤ ਗਈ,
ਮਲਵਈਆਂ ਫੌਜ ਵੱਲ ਦੋਹਿਲ ਗਈ,
ਮਲਵਈਆਂ ਦੀ ਫੌਜ ਆ ਦੋਵੇਂ ਪਾਸਿਆਂ ਤੋਂ, ਸਰਕਾਰੀ ਵੀ ਆ ਜਿਹੜੇ ਚਿਚੜੀਆਂ ਛੇੜਨ ਵਾਲੇ ਹਿਲ ਜੁਲ ਕਰਨ ਵਾਲੇ ਸਾਰਿਆਂ ਦੇ ਪੈਰ ਹਿਲ ਗਏ।
ਸੁੱਖੂ ਸਿੰਘ ਤੈ ਗੈਲ ਤਬਾਈ,
ਸਰਦਾਰ ਸੁੱਖੂ ਸਿੰਘ ਜੋ ਕਰੋੜ ਸਿੰਘਿਆ ਮਿਸਲ ਵਿੱਚੋਂ ਸੀ, ਉਹ ਜਿਹੜੇ ਮਲਵਈਆਂ ਦੇ ਪੈਰ ਹਿੱਲ ਗਏ ਤੇ ਇਹਨਾਂ ਦਾ ਪਿੱਛਾ ਦੱਬਿਆ,
ਦੁਲਚੇ ਸਿੰਘ ਦੇ ਬਹੀਰ ਤਕਾਈ,
ਪੈਰ ਇਹਨਾਂ ਦੀ ਦਬਾਈ ਭਾਵ ਪਿੱਛੇ ਨੱਠਿਆ। ਸਰਦਾਰ ਸੁੱਖਾ ਸਿੰਘ ਦੁਲਚਾ ਸਿੰਘ ਨੇ ਆ ਬਹੀਰ ਕੇ ਜਿਹੜਾ ਆਪਣਾ ਨਾਲ ਸਾਜੋ ਸਮਾਨ ਹੋਰ ਪਰਿਵਾਰ ਲਿਆਉਂਦੇ ਸੀ ਉਹ ਗਾਂ ਨੂੰ ਧੱਕ ਦਿੱਤੇ।
ਬਘੇਲ ਸਿੰਘ ਤੈ ਛੁੱਤਰੀ ਵਜਾਏ,
ਸਰਦਾਰ ਬਘੇਲ ਸਿੰਘ ਨੇ ਵੀ ਖਾਲਸੇ ਦੀ ਚੜ੍ਹਦੀ ਕਲਾ ਹੋ ਰਹੀ ਹੈ, ਊਠਾਂ ਦੇ ਰੱਖਣ ਵਾਲੇ ਜਿਹੜੇ ਜੋੜੀ ਨਗਾਰਿਆਂ ਦੀ ਉਹ ਛੁੱਤਰੀ ਵਜਾ ਦਿੱਤੀ।
ਹੌਲੀ ਹੌਲੀ ਦਿਓ ਧੱਕੋ ਲਗਾਏ,
ਬਘੇਲ ਸਿੰਘ ਨੇ ਆਪਣੀ ਫੌਜ ਨੂੰ ਹੌਲੀ ਹੌਲੀ ਧੱਕਾ ਲਾ ਦਿੱਤਾ ਵੀ ਖਾਲਸੇ ਦੀ ਚੜਜੋ ਤਗੜੇ ਹੋ ਗਏ ਹੁਣ।
ਰਾਜੇ ਦੇਖੀ ਫਿਰੀ ਲੜਾਈ,
ਅਮਰ ਸਿੰਘ ਨੇ ਵੇਖਿਆ ਵੀ ਆ ਲੜਾਈ ਫਿਰਦੀ ਵੇਖੀ ਵੀ ਮੇਰੀ ਫੌਜ ਦੀ ਤੇ ਪੈਰ ਹਿੱਲ ਗਏ ਹੈ, ਇਹਦੇ ਵਿਚਾਰੇ ਹੁਣ ਆਸਰੇ ਲੱਭਦੇ ਫਿਰਦੇ ਹਨ।
ਰਹੇਲ ਪਿਆਦ ਦਏ ਪਰਬਤੀ ਤਰਾਈ,
ਰਹੇਲੇ ਜਿਹੜੇ ਪਠਾਨ ਸੀ ਪਿਆਦ ਕੀ ਜਿਹੜੇ ਪੈਦਲ ਸੀ ਉਹ ਤੇ ਪਰਬਤੀ ਜਿਹੜਾ ਨਾਂ ਦਾ ਰਾਜਾ ਚੜ ਕੇ ਆਇਆ ਸੀ ਉਹਨਾਂ ਨੂੰ ਤੋਰਿਆ ਵੀ ਆ ਸਿੰਘਾਂ ਨੂੰ ਸੰਭਾਲੋ ਕਿਸੇ ਤਰ੍ਹਾਂ।
ਦੋਹਰਾ ਨੱਠ ਪੱਜ ਕਿਸ ਜਾ ਪਜੇ,
ਆ ਨੱਠ ਕੇ ਜਿਹੜੇ ਕੋਈ ਚੰਗੇ ਦੌੜਾਕ ਸਨ ਦੌੜਨ ਵਾਲੇ ਨੱਠ ਕੇ ਭੱਜ ਕੇ ਗਾਂ ਨੂੰ ਪਹੁੰਚੇ ਹਨ।
ਤਈ ਇੱਕ ਇੱਕ ਬੰਦੂਕ ਚਲਾਏ,
ਉਹਨਾਂ ਨੇ ਇੱਕ ਇੱਕ ਜਿਹੜੀ ਬੰਦੂਕ ਦਾ ਫੈਰ ਚਲਾ ਦਿੱਤਾ।
ਦੇਖ ਅੱਗੇ ਨੱਠ ਆਵਤੇ,
ਦੇਖ ਅੱਗੇ ਨੱਠ ਆਵਤ ਉਹਨਾਂ ਨੇ ਜਦੋਂ ਉਦਮ ਕੀਤਾ ਪਠਾਣਾ ਨੇ ਰੁਹੇਲਿਆਂ ਨੇ ਅਤੇ ਨਾਂ ਦੇ ਰਾਜੇ ਦੀ ਫੌਜ ਨੇ ਅਤੇ ਗੋਲੀਆਂ ਦੇ ਇੱਕ ਇੱਕ ਫੈਰ ਚਲਾ ਦਿੱਤਾ, ਰੌਲਾ ਜਿਹਾ ਪਵਾ ਦਿੱਤਾ ਇੱਕ ਵਾਰ ਉਹਨਾਂ ਨੇ। ਅਤੇ ਜਦੋਂ ਉਹਨਾਂ ਨੇ ਆਹ ਵੇਖਿਆ ਅੱਗੋਂ ਵੀ ਰਾਜੇ ਅਮਰ ਸਿੰਘ ਦੀ ਫੌਜ 'ਤੇ ਆ ਭੌਂਦੇ ਪੈਰੀ ਨੱਠੀ ਆ ਰਹੀ ਹੈ, ਉਹਨਾਂ ਦੇ ਪੈਰ ਨਹੀਂ ਲੱਗੇ, ਕਹਿੰਦੇ ਅਸੀਂ ਗਾਂਹ ਨੂੰ ਜਾਣ ਡੇ ਵੀ ਆਹ ਲੜੀਏ ਸਿੰਘਾਂ ਨਾ ਇਹਦੇ ਪਿਛਾਂ ਆ ਰਹੇ ਆ, ਉਹਨਾਂ ਦੇ ਪੈਰ ਵੀ ਥਿੜਕ ਗਏ। ਜਿਹੜੀ ਘੋੜ ਸਵਾਰੀ ਫੌਜ ਸੀ ਅਮਰ ਸਿੰਘ ਦੀ, ਉਹਦੇ ਡੰਡੀਆਂ ਕੱਢ ਗਈ,
ਬਹੁਤ ਮਾਰ ਪੈਦਲ ਪਰ ਪਈ।
ਜੇ ਹੁਣ ਜਿਹੜੇ ਘੋੜਿਆਂ ਵਾਲੇ ਨੇ ਨਾਠੀ ਜਾਣਾ ਸੀ, ਜਿਹੜੇ ਪੈਦਲ ਵਿਚਾਰੇ ਉਹ ਤੇ ਆ ਠਿੱਬੀਆਂ ਅਲੱਗ ਅਲੱਗ ਡਿੱਗਣ, ਜਿਹੜੇ ਜਿਹੜੇ ਕਾਬੂ ਆ ਗਏ ਉਹ ਸਿੰਘਾਂ ਕੋ ਚੰਗੀ ਮਾਰ ਪਈ ਉਹਨਾਂ ਨੂੰ,
ਜਿਨਕੇ ਪੈਰ ਕਾਜ ਕਰ ਗਏ,
ਜਿਨ੍ਹਾਂ ਦੇ ਪੈਰ ਆ ਕਾਜ ਗਈਏ ਕੰਮ ਕਰ ਗਏ। ਆਪ ਜਿਹੜੇ ਨੱਠ ਚੰਗਾ ਜਾਣਦੇ ਸੀ ਨੱਠਣਾ, ਹੁਣ ਆਪ ਜੀ ਨੂੰ ਪਤਾ ਵੀ ਜਦੋਂ ਕਿਤੇ ਆ ਕੋਈ ਥੜਥਲ ਜਿਹੀ ਪੈ ਜੇ, ਡਰ ਜਿਹਾ ਪੈ ਜੇ, ਅਤੇ ਬੰਦੇ ਕਈ ਐਵੇਂ ਡਿੱਗੀ ਜਾਣਗੇ ਆੜਾ ਡਿੱਗੇ। ਹੁਣ ਲੜਾਈ ਵਿੱਚ ਰੌਲਾ ਪਿਆ ਹੋਇਆ ਸੀ ਅਤੇ ਠਿੱਬੀਆਂ ਅਲੱਗ ਅਲੱਗ ਡਿੱਗਣ, ਘੱਟਿਆਂ ਦੇ ਮੂੰਹ ਵੱਜਣ ਉਹਨਾਂ ਦੇ, ਅਤੇ ਉਹ ਭੱਜਿਆ ਨਾ ਜਾਵੇ। ਜਿਹੜੇ ਤਗੜੇ ਸੀ ਹੁਣ ਪੈਰਾਂ ਦੇ, ਉਹ ਤਾਂ ਭੱਜ ਨੱਠ ਗਏ ਅਮਰ ਸਿੰਘ ਦੀ ਫੌਜ। ਤਾਂ ਇਹਦੇ ਵਾਰਸ ਸ਼ਾਹ ਨੇ ਕਿਹਾ ਹੈ ਕਵੀ ਜੀ ਨੇ, ਵਾਰਸ ਸ਼ਾਹ ਲੜਾਈ ਫੱਟ ਲੜਾਈ ਦੇ ਢਾਈ, ਕਿ ਮਾਰਨਾ ਮਰਨ ਅਤੇ ਭੱਜ ਜਾਣਾ। ਮਰਨਾ ਮਰਾਉਣਾ ਤਾਂ ਅੱਧਾ ਫੱਟ ਹੈ, ਦਾ ਘਾ ਨਾਲ ਲੜਨਾ ਪੂਰਾ ਫੱਟ ਹੈ, ਇੱਕ ਭੱਜ ਜਾਣਾ ਇਹ ਵੀ ਪੂਰਾ ਫੱਟ ਹੈ, ਭੱਜ ਜਾਣਾ ਮੌਕਾ ਟਪਾ ਕੇ ਫਿਰ ਦੁਸ਼ਮਣ ਨਾਲ ਲੜਨਾ ਇਹ ਪੂਰਾ ਫੱਟ ਹੈ ਲੜਾਈ ਦਾ। ਵਾਰਸ ਸ਼ਾਹ ਫੱਟ ਲੜਾਈ ਦੇ ਢਾਈ, ਢਾਈ ਦੇ ਢਾਈ ਫੱਟ ਹੈ ਲੜਾਈ ਦੇ, ਵਾਰਸ ਸ਼ਾਹ ਜੀ ਨੇ ਕਿਹਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਭੱਜ ਜਿਨ੍ਹਾਂ ਦੇ ਪੈਰ ਚੰਗੇ ਕੰਮ ਕਰਦੇ ਸੀ ਭੱਜ ਜਾ ਸਕਦੇ ਸਨ, ਉਹਦੇ ਭੱਜ ਗਏ, ਬਾਕੀ ਜਿਹੜੇ ਕਾਬੂ ਆ ਗਏ ਉਹਨਾਂ ਦੇ ਤੇ ਚੰਗੀ ਮਾਰ ਪਈ।
ਬਚੇ ਸੋ ਔਰ ਮਾਰ ਖੋਸ ਲਏ,
ਆ ਜਿਹੜੇ ਬਚ ਗਏ ਜਿਹੜੇ ਕਾਬੂ ਆ ਗਏ ਸਿੰਘਾਂ ਦੇ, ਹੁਣ ਇਹ ਵੀ ਚਲੋ ਸਿੰਘ ਸੀ ਮਲਵਈ ਸਨ, ਗੁਰੂ ਕੇ ਸਿੰਘਾਂ ਨੇ ਉਹਨਾਂ ਨੂੰ ਮਾਰਿਆ ਨਹੀਂ, ਆ ਉੱਦਾਂ ਇਹਨਾਂ ਦੇ ਚਪੇੜਾਂ ਚਪਾੜਾਂ ਮਾਰ ਕੇ ਮੁੱਕੀਆਂ ਧੱਕੀਆਂ ਮਾਰ ਕੇ, ਅਤੇ ਇਹਨਾਂ ਕੋਲ ਜਿਹੜੇ ਸ਼ਸਤਰ ਘੋੜੇ ਉਹ ਤੇ ਖੋ ਲਏ। ਇਸੇ ਤੌਰ ਤਰੀਕੇ ਨਾਲ ਬਚਦੇ ਬਚਾਉਂਦੇ ਪਟਿਆਲੇ ਵਿੱਚ ਜਾ ਵੜੇ, ਪਟਿਆਲੇ ਵਾਲਿਆਂ ਨੇ ਅੱਗੋਂ ਜਿਹੜੇ ਸੀ ਉਹ ਕਿਲ੍ਹੇ ਵਿੱਚ ਜਾਂ ਲੋਕ ਜਿਹੜੇ ਸ਼ਹਿਰ ਵਿੱਚ ਰਹਿਣ ਵਾਲੇ ਸਨ ਉਹਨਾਂ ਨੇ ਪੱਟ ਕਈ ਆ ਦਰਵਾਜ਼ੇ ਭੇੜ ਲਏ, ਆ ਕਈ ਕਿਤੇ ਕੰਧਾਂ ਕਦਾ ਆਸਰਾ ਲੈਣ ਲੱਗੇ ਕਿਲ੍ਹੇ ਦੀਆਂ, ਇਹ ਵੜ ਜਾਈਏ ਕਿਲ੍ਹੇ 'ਚ ਜਾ ਕੇ ਅਮਰ ਸਿੰਘ ਕੋ ਭੱਜ ਜਾਈਏ, ਕਈ ਕਿਲ੍ਹੇ ਦੀ ਜਿਹੜੀ ਖਾਈ ਹੁੰਦੀ ਆਸੇ ਪਾਸੇ ਡੂੰਘੀ ਪੁੱਟੀ ਹੋਈ, ਉਹਨਾਂ ਵਿੱਚ ਕਈਆਂ ਨੇ ਛਾਲਾਂ ਮਾਰ ਦਿੱਤੀਆਂ ਬਚਣ ਵਾਸਤੇ।
ਗਿਰੇ ਪਰੇ ਤਹਿ ਜਾਨ ਬਚਾਹੇ,
ਐਵੇਂ ਹੀ ਡਿੱਗ ਡਿੱਗ ਕੇ ਤੇ ਲੰਮੇ ਜੇ ਪੈ ਗਏ ਤੇ ਜਾਨਾਂ ਬਚਾਉਂਦੇ ਹਨ।
ਦੋਹਰਾ ਤਬੇ ਰਾਜੇ ਅੱਗਿਓਂ ਕਹਿਓ,
ਜਦੋਂ ਰਾਜੇ ਅਮਰ ਸਿੰਘ ਨੇ ਆਪਣੀ ਫੌਜ ਨੂੰ ਕਿਹਾ,
ਕਰੋ ਤੋਪਣ ਕੀ ਮਾਰ,
ਉਹ ਮੂਰਖੋ ਕੀ ਕਰਦੇ ਹੋ, ਉਹਦੇ ਉੱਤੇ ਚੜਦੇ ਆਉਂਦਿਆਂ ਤੋਪਾਂ ਦੀ ਮਾਰ ਕਰਦੇ ਹੋ,
ਦੂਓ ਧਾਰ ਬਹੁ ਮੱਚ ਗਇਓ,
ਜਦੋਂ ਤੋਪਾਂ ਦੀਆਂ ਛਲਕਾਂ ਕੀਤੀਆਂ, ਗੋਲੇ ਛੱਡੇ, ਵੱਡੀਆਂ ਛੋਟੀਆਂ ਤੋਪਾਂ ਚਲਾਈਆਂ ਉੱਥੇ, ਤੇ ਆ ਗਰਦੀ ਚੜ ਗਈ, ਧੂੰਆਂ ਧੂੰਆਂ ਮੱਚ ਗਿਆ,
ਨਹਿ ਆਪਣੇ ਪਰਾਏ ਸਾਰ,
ਆਪਣਾ ਪਰਾਇਆ ਦਿਖਦਾ ਨਹੀਂ, ਧੂੰਏ 'ਚ ਅੰਨੇ ਬੋਲੇ ਸਾਰੇ ਹੋਏ ਫਿਰਦੇ ਹਨ।
ਜੋ ਪਈ ਮਹਾਂ ਸਿੰਘ ਕੋ ਤਹਿ ਸੁਤ ਮੋਇਓ,
ਮਹਾਂ ਸਿੰਘ ਜੋ ਮੁਦਗੀ ਵਾਲਾ ਰਾਜੇ ਅਮਰ ਸਿੰਘ ਦਾ ਸਾਲਾ ਸੀ, ਉਹਦਾ ਪੁੱਤਰ ਉੱਥੇ ਮਰ ਗਿਆ ਚੜ੍ਹਾਈ ਕਰ ਗਿਆ।
ਪਾਖਰ ਸਿੰਘ ਵੀ ਜ਼ਖਮੀ ਹੋਇਓ,
ਪਾਖਰ ਸਿੰਘ ਆ ਮਾਨਸੇ ਦਾ ਅਤੇ ਇਹ ਵੀ ਜਿਹੜਾ ਜ਼ਖਮੀ ਹੋ ਗਿਆ ਕਾਫੀ,
ਔਰ ਲੋਕਣ ਕੀ ਕਹਾਂ ਸੁਣਾਈਏ।
ਭਾਈ ਸਾਹਿਬ ਜੀ ਕਹਿੰਦੇ ਹੈ, ਖਾਲਸਾ ਜੀ ਮੈਂ ਹੋਰ ਜਿਹੜੇ ਉੱਥੇ ਲੋਕ ਫੱਟੜ ਹੋਏ ਹੈ ਜਾਂ ਮਰੇ ਉਹਨਾਂ ਦੀ ਮੈਂ ਕੀ ਗੱਲ ਸੁਣਾਵਾਂ ਤੁਹਾਨੂੰ।
ਗ੍ਰੰਥ ਪੜ੍ਹੇ ਜੋ ਨਾਮ
ਲਿਖਾਈਏ। ਕਹਿੰਦੇ ਜੇ ਮੈਂ ਨਾਮ ਸਾਰੇ ਲਿਖਣ ਲੱਗ ਪਵਾਂ ਇਹ ਗ੍ਰੰਥ ਬੜਾ ਵੱਧ ਜਾਵੇਗਾ, ਉੱਥੇ ਤਾਂ ਕਈ ਫੱਟੜ ਹੋਏ ਕਈ ਡਿੱਗੇ, ਇਸ ਤਰ੍ਹਾਂ ਮੈਂ ਉਹ ਸਾਰੇ ਨਹੀਂ ਲਿਖ ਰਿਹਾ ਹਾਂ। ਭਾਈ ਰਤਨ ਸਿੰਘ ਭੰਗੂ ਜੀ ਇਸ ਤਰ੍ਹਾਂ ਉਹ ਪ੍ਰਸੰਗ ਸਰਵਣ ਕਰਾ ਰਹੇ ਹੈ। ਇਹ ਘੜਾਮ ਦੇ ਕੋਲ ਜਿਹੜੀ ਲੜਾਈ ਹੋਈ ਸੀ, ਘੜਾਮ ਅਤੇ ਲੈੜ ਪਿੰਡ ਇੱਥੇ ਇੱਕ ਲੜਾਈ ਹੋਈ, ਫਿਰ ਉਹ ਚੈਨ ਸਿੰਘ ਨੇ ਸੁਲਾਹ ਕਰਾਉਣੀ ਅਮਰ ਸਿੰਘ ਹੁਣਾਂ ਦੀ, ਬਘੇਲ ਸਿੰਘ ਹੁਣਾਂ ਨਾਲ, ਇਸ ਤਰ੍ਹਾਂ ਉਹ ਜਿਹੜਾ ਪ੍ਰਸੰਗ ਆਵੇਗਾ ਸਰਵਣ ਕਰਨਾ। ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਹੀ ਸਮਾਪਤੀ ਹੈ।
ਜੋ ਪਈ ਮਹਾ ਸਿੰਘ ਕੋ ਤਹਿ ਸੁਤ ਮੋਇਓ, ਪਾਖਰ ਸਿੰਘ ਵੀ ਜ਼ਖਮੀ ਹੋਇਓ, ਔਰ ਲੋਕਣ ਕੀ ਕਹਾਂ ਸੁਣਾਈਏ, ਗ੍ਰੰਥ ਬੜੇ ਜੋ ਨਾਮ ਲਿਖਾਈਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਭਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋ ਮਨਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀ ਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋ ਤੇ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੈ ਪਾਰ, ਜੋ ਸਰਦਾ ਕਰ ਸਿਮ ਦੇ ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।